Hello and welcome to the Punjabi Talking Newspaper for 1st September 2019. It is produced by Vista, telephone number 0116-249-8839. Items are selected by Mohinder Dasanjh and read by Gurbaksh Dasanjh. And it is also recorded by Gurbaksh Dasanjh. And we begin with the Punjabi Talking Newspaper now. ਮੈਂ ਗੁਰਬਖਸ਼ ਦਸਾਂਝ ਆਪਣੇ ਸਮੁੱਚੇ ਸਰੋਤਿਆਂ ਨੂੰ ਦਿਲੀ ਸ਼ੁਭ ਸ਼ਾਮਾਂ ਭੇਜਦੀ ਹਾਂ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਆਪਣੇ ਮਿੱਤਰਾਂ ਦੋਸਤਾਂ ਦੇ ਨਾਲ ਜ਼ਿੰਦਗੀ ਦਾ ਆਨੰਦ ਮਾਣ ਰਹੇ ਹੋਵੋਗੇ ਅਤੇ ਹੋਰ ਵੀ ਘਰਾਂ ਦੇ ਵਿੱਚ ਜੋ ਨਿੱਕੀ ਮੋਟੀ ਮੁਰੰਮਤ ਆਦਿ ਕਰਨ ਵਾਲੀ ਹੈ ਜਾਂ ਕੋਈ ਨਾ ਕੋਈ ਹੋਰ ਰੰਗ ਰੋਗਨ ਕਰਨ ਵਾਲੇ ਹਨ ਉਹ ਸਾਰੇ ਕੰਮ ਕਰ ਰਹੇ ਹੋਵੋਗੇ ਅਤੇ ਆਪਣੀ ਗਾਰਡਨ ਦੇ ਵਿੱਚ ਵੀ ਥੋੜ੍ਹੀ ਬਹੁਤੀ ਸਬਜ਼ੀ ਮੇਥੇ ਪਾਲਕ ਆਦਿ ਵੀ ਉਗਾ ਰਹੇ ਹੋਵੋਗੇ ਅਤੇ ਇੰਡੀਆ ਵਾਂਗ ਹੀ ਸਾਰੀਆਂ ਚੀਜ਼ਾਂ ਦਾ ਆਨੰਦ ਮਾਣ ਰਹੇ ਹੋਵੋਗੇ ਅਤੇ ਹੁਣ ਮੈਂ ਹਮੇਸ਼ਾ ਵਾਂਗ ਤੁਹਾਡੀ ਸੇਵਾ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਖਬਰਾਂ ਪੜ੍ਹਾਂਗੀ ਫਿਰ ਵਿੱਚ ਵਿੱਚ ਦਿਲਚਸਪੀ ਭਰਪੂਰ ਨਿੱਕੇ ਮੋਟੇ ਲੇਖ ਜਾਣਕਾਰੀ ਭਰਪੂਰ ਗੱਲਾਂ ਸਿਹਤ ਅਤੇ ਸੁੰਦਰਤਾ ਸੰਬੰਧੀ ਥੋੜ੍ਹੀ ਬਹੁਤੀ ਜਾਣਕਾਰੀ ਅਤੇ ਕੋਈ ਨਾ ਕੋਈ ਕਵਿਤਾ ਆਦਿ ਵੀ ਪੜ੍ਹ ਕੇ ਸੁਣਾਵਾਂਗੀ ਅਤੇ ਹੁਣ ਮੈਂ ਹਮੇਸ਼ਾ ਵਾਂਗ ਨਿਊਜ਼ ਪੇਪਰ ਖਬਰਾਂ ਦੇ ਦੌਰ ਨਾਲ ਸ਼ੁਰੂ ਕਰਦੀ ਹਾਂ। ਫਗਵਾੜਾ ਵਿਖੇ ਰਵਿਦਾਸ ਭਾਈਚਾਰੇ ਦੇ ਵਿਖਾਵਾਕਾਰੀਆਂ ਨੇ ਦਿੱਲੀ ਵਿਖੇ ਰਵਿਦਾਸ ਮੰਦਰ ਨੂੰ ਢਾਉਣ ਵਿਰੁੱਧ ਕੇਂਦਰੀ ਰਾਜ ਮੰਤਰੀ ਦੀ ਕੋਠੀ ਨੂੰ ਘੇਰਿਆ। ਵਿਖਾਵਾਕਾਰੀਆਂ ਦੀਆਂ ਪੁਲਿਸ ਨਾਲ ਝੜਪਾਂ ਤੋਂ ਬਾਅਦ ਸਾਰਾ ਇਲਾਕਾ ਪੁਲਿਸ ਛਾਉਣੀ 'ਚ ਤਬਦੀਲ ਹੋ ਗਿਆ। ਫਗਵਾੜਾ ਦਿੱਲੀ ਦੇ ਤੁਗਲਕਬਾਦ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਰ ਢਾਉਣ ਦੇ ਮਾਮਲੇ 'ਚ ਰਵਿਦਾਸ ਭਾਈਚਾਰੇ ਵੱਲੋਂ 28 ਅਗਸਤ ਬੁੱਧਵਾਰ ਨੂੰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਕੋਠੀ ਦਾ ਘਿਰਾਓ ਕਰਨ ਦੌਰਾਨ ਪੁਲਿਸ ਦੇ ਨਾਲ ਰਵਿਦਾਸ ਭਾਈਚਾਰੇ ਦੀ ਧੱਕਾ ਮੁੱਕੀ ਹੋ ਗਈ। ਭਾਰੀ ਗਿਣਤੀ 'ਚ ਪੁਲਿਸ ਫੋਰਸ ਦੀ ਤਾਇਨਾਤੀ ਕੀਤੀ ਗਈ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਲੰਧਰ 'ਚ ਜਥੇਬੰਦੀਆਂ ਵੱਲੋਂ ਰਣਨੀਤੀ ਉਲੀਕੀ ਗਈ ਸੀ। ਇਸ ਦੌਰਾਨ ਜਥੇਬੰਦੀਆਂ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ ਕਿ ਜਦੋਂ ਤੱਕ ਦਿੱਲੀ ਤੁਗਲਕਾਬਾਦ 'ਚ ਮੰਦਰ ਦੀ ਜ਼ਮੀਨ ਵਾਪਸ ਨਹੀਂ ਮਿਲਦੀ ਅਤੇ ਸਰਕਾਰ ਕਾਂਸ਼ੀ ਬਨਾਰਸ ਜਾ ਕੇ ਗਲਤੀ ਨਹੀਂ ਮੰਨਦੀ ਤਾਂ ਉਦੋਂ ਤੱਕ ਸਮਾਜ ਇਸੇ ਤਰ੍ਹਾਂ ਸੰਘਰਸ਼ ਕਰੇਗਾ। ਦੱਸ ਦੇਈਏ ਕਿ 31 ਅਗਸਤ ਨੂੰ ਹਰਸਿਮਰਤ ਕੌਰ ਬਾਦਲ ਦੀ ਕੋਠੀ ਦਾ ਵੀ ਘਿਰਾਓ ਕੀਤਾ ਜਾਵੇਗਾ। ਮੰਦਰ ਨੂੰ ਦੁਬਾਰਾ ਬਣਾਉਣ ਦੀ ਪੇਸ਼ਕਸ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਵਿਦਾਸ ਮੰਦਰ ਨੂੰ ਢਾਉਣ ਦੇ ਮਾਮਲੇ 'ਚ ਕੇਂਦਰ ਨੂੰ ਘੇਰਦਿਆਂ ਕਿਹਾ ਹੈ ਕਿ ਤੁਗਲਕਾਬਾਦ ਜਿੱਥੇ DDA ਵੱਲੋਂ ਕੁਝ ਦਿਨ ਪਹਿਲਾਂ ਰਵਿਦਾਸ ਮੰਦਰ ਨੂੰ ਤੋੜਿਆ ਗਿਆ ਉਹ ਜਗ੍ਹਾ ਵਾਪਸ ਦੇ ਦੇਵੇ ਜਿਸ ਨੂੰ ਕੁਝ ਲੋਕ ਵਣ ਵਿਭਾਗ ਦੀ ਜ਼ਮੀਨ ਦੱਸ ਰਹੇ ਹਨ। ਉਸ ਬਦਲੇ ਉਹ 100 ਏਕੜ ਵਣ ਵਿਕਸਿਤ ਜ਼ਮੀਨ ਕੇਂਦਰ ਸਰਕਾਰ ਨੂੰ ਦੇਣ ਲਈ ਤਿਆਰ ਹਨ। ਦਿੱਲੀ ਵਿਧਾਨ ਸਭਾ 'ਚ ਕੇਜਰੀਵਾਲ ਨੇ ਕਿਹਾ ਕਿ ਜੇਕਰ ਕੇਂਦਰ 4-5 ਏਕੜ ਜ਼ਮੀਨ ਦੇ ਦੇਵੇ ਤਾਂ ਉਹ ਉੱਥੇ ਸੰਤ ਰਵਿਦਾਸ ਜੀ ਦਾ ਵਿਸ਼ਾਲ ਮੰਦਰ ਬਣਾਉਣ ਲਈ ਤਿਆਰ ਹਨ। ਇਸ ਦਾ ਸਾਰਾ ਖਰਚਾ ਵੀ ਕਰਨਗੇ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਨੂੰ ਮੰਦਰ ਦੀ ਜ਼ਮੀਨ ਲਈ ਮੁੜ ਅਦਾਲਤ ਜਾਣਾ ਚਾਹੀਦਾ ਹੈ। ਜੇਕਰ ਫਿਰ ਵੀ ਸੰਭਵ ਨਾ ਹੋਇਆ ਤਾਂ ਇਸ ਲਈ ਸੰਸਦ 'ਚ ਪ੍ਰਸਤਾਵ ਪਾਸ ਕਰਵਾਉਣਾ ਚਾਹੀਦਾ ਹੈ। ਕੇਜਰੀਵਾਲ ਨੇ ਕਿਹਾ ਕਿ ਇਸ ਮਾਮਲੇ 'ਤੇ ਰਾਜਨੀਤੀ ਕਰਨ ਵਾਲੇ ਲੋਕਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਮਾਮਲਾ 12-15 ਕਰੋੜ ਲੋਕਾਂ ਦੀਆਂ ਭਾਵਨਾ ਨਾਲ ਜੁੜਿਆ ਹੋਇਆ ਹੈ। ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੂੰ ਮੰਦਰ ਦੇ ਢਾਏ ਜਾਣ ਦਾ ਬਹੁਤ ਦੁੱਖ ਹੈ ਅਤੇ ਮੰਦਰ ਉੱਥੇ ਹੀ ਬਣਨਾ ਚਾਹੀਦਾ ਹੈ ਜਿੱਥੋਂ ਢਾਇਆ ਗਿਆ ਹੈ। ਦੱਸਣਯੋਗ ਹੈ ਕਿ 10 ਅਗਸਤ ਨੂੰ ਸੁਪਰੀਮ ਕੋਰਟ ਦੇ DDA ਵੱਲੋਂ 500 ਸਾਲ ਪੁਰਾਣਾ ਗੁਰੂ ਰਵਿਦਾਸ ਨਾਲ ਸੰਬੰਧਿਤ ਇਤਿਹਾਸਕ ਮੰਦਰ ਢਾ ਦਿੱਤਾ ਗਿਆ ਸੀ। ਗਿਆਨੀ ਦੀ ਬੇਟੀ ਨੇ GCSE ਦੇ ਇਮਤਿਹਾਨਾਂ ਵਿੱਚ ਮਾਰਕਾ ਮਾਰਿਆ। ਹਰਲਿੰਗਟਨ ਇੱਥੋਂ ਦੇ ਹਰਲਿੰਗਟਨ ਸਕੂਲ ਵਿੱਚ ਪੜ੍ਹਦੀ ਗਿਆਨੀ ਹਰਜਿੰਦਰ ਸਿੰਘ ਦੀ ਬੇਟੀ ਨੇ GCSE ਦੇ ਇਮਤਿਹਾਨਾਂ ਵਿੱਚ ਰਿਕਾਰਡ ਤੋੜ ਸਫਲਤਾ ਪ੍ਰਾਪਤ ਕੀਤੀ ਹੈ। ਸੁਖਪ੍ਰੀਤ ਕੌਰ ਨੇ ਸਾਰੇ ਵਿਸ਼ਿਆਂ 'ਤੇ ਅੱਬਲ ਰਹਿ ਕੇ ਨਵਾਂ ਰਿਕਾਰਡ ਬਣਾਇਆ ਹੈ। ਉਸ ਨੇ 4 ਵਿਸ਼ਿਆਂ ਵਿੱਚ 9 ਗ੍ਰੇਡ ਅਤੇ 4 ਵਿਸ਼ਿਆਂ ਵਿੱਚ 8 ਗ੍ਰੇਡ ਪ੍ਰਾਪਤ ਕੀਤੇ ਹਨ। ਸੁਖਪ੍ਰੀਤ ਕੌਰ ਨੇ ਇਮਤਿਹਾਨਾਂ ਦੇ ਨਤੀਜਿਆਂ 'ਤੇ ਖੁਸ਼ੀ ਪ੍ਰਗਟਾਉਂਦਿਆਂ ਏ ਲੈਵਲ ਦੀ ਹਰਲਿੰਗਟਨ ਸਕੂਲ ਵਿਖੇ ਪੜ੍ਹਨ ਦੀ ਇੱਛਾ ਜਤਾਈ ਹੈ। ਸਕੂਲ ਵੱਲੋਂ ਸੁਖਪ੍ਰੀਤ ਕੌਰ ਦੀ ਪ੍ਰਾਪਤੀ 'ਤੇ ਮਾਣ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਬਿਹਤਰੀਨ ਵਿਦਿਆਰਥੀ ਏ ਲੈਵਲ ਦੀ ਪੜ੍ਹਾਈ ਵੀ ਹਰਲਿੰਗਟਨ ਸਕੂਲ ਵਿਖੇ ਕਰਨ ਅਤੇ ਨਵੇਂ ਰਿਕਾਰਡ ਬਣਾ ਕੇ ਆਪਣੇ ਭਾਈਚਾਰੇ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ। ਡਰਬੀ ਗੁਰੂ ਘਰ ਵਿਖੇ ਜੁੱਤੀ ਚੋਰਾਂ ਕਾਰਨ ਸੁਰੱਖਿਆ ਸਖ਼ਤ ਕਰਨੀ ਪਈ। ਡਰਬੀ ਇੱਥੋਂ ਦੀ ਸਟੈਨਹੋਪ ਸਟਰੀਟ ਸਥਿਤ ਗੁਰੂ ਅਰਜਨ ਦੇਵ ਗੁਰੂ ਘਰ ਵਿਖੇ ਜੁੱਤੀਆਂ ਚੋਰੀ ਸੁਰੱਖਿਅਤ ਦਾ ਸਖ਼ਤ ਇੰਤਜ਼ਾਮ ਕਰਨਾ ਪਿਆ ਹੈ। ਗੁਰੂ ਘਰ ਦੀ ਪ੍ਰਬੰਧਕ ਬੀਬੀ ਕਮਲਦੀਪ ਕੌਰ ਨੇ ਸਥਾਨਕ ਅਖਬਾਰ ਨੂੰ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਜਦ ਉਹਨਾਂ ਨੂੰ ਜੁੱਤੀਆਂ ਚੋਰੀ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਉਸ ਬਾਅਦ CCTV ਕੈਮਰੇ ਲਗਾਏ ਗਏ ਸਨ, ਪਰ CCTV ਕੈਮਰੇ ਵੀ ਚੋਰੀ ਦੀ ਘਟਨਾ ਤੋਂ ਬਾਅਦ ਕੰਮ ਆਉਂਦੇ ਹਨ। ਇਸ ਲਈ ਉਹਨਾਂ ਨੇ ਜੁਲਾਈ ਮਹੀਨੇ ਇੱਕ ਸੁਰੱਖਿਆ ਗਾਰਡ ਦੀ ਨਿਯੁਕਤੀ ਕੀਤੀ ਹੈ, ਜਿਸ ਬਾਅਦ ਪਤਾ ਲੱਗਾ ਹੈ ਕਿ ਕੁਝ ਲੋਕ ਨਸ਼ਾ ਕਰਕੇ ਗੁਰੂ ਘਰ ਆਉਂਦੇ ਹਨ, ਜਿਨ੍ਹਾਂ ਨੂੰ ਹੁਣ ਰੋਕਿਆ ਜਾਣ ਲੱਗ ਪਿਆ ਹੈ। ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੰਜਾਬ ਸਰਕਾਰ ਵੱਲੋਂ ਵਿਸ਼ਵ ਪੱਧਰ 'ਤੇ ਮਨਾਉਣ ਦਾ ਫੈਸਲਾ। ਨਿਊਯਾਰਕ ਦੇ ਟਾਈਮਸ ਸਕੁਏਅਰ ਸਮੇਤ ਬਰਤਾਨੀਆ, ਕੈਨੇਡਾ, ਇਟਲੀ ਅਤੇ ਜਰਮਨੀ ਵਿੱਚ ਸਮਾਗਮ ਹੋਣਗੇ। ਪੰਜਾਬ ਵਿਧਾਨ ਸਭਾ ਦਾ ਇੱਕ ਰੋਜ਼ਾ ਵਿਸ਼ੇਸ਼ ਸਮਾਗਮ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੋਵੇਗਾ। ਚੰਡੀਗੜ੍ਹ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕੌਮਾਂਤਰੀ ਪੱਧਰ 'ਤੇ ਮਨਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਦੇ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਸੰਬੰਧੀ ਵਿਸ਼ੇਸ਼ ਸਮਾਗਮ ਨਿਊਯਾਰਕ ਸ਼ਹਿਰ ਦੇ ਟਾਈਮਸ ਸਕੁਏਅਰ ਵਿਖੇ ਕਰਵਾਉਣ ਬਾਰੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਇੱਕ ਸਮਾਗਮ 'ਚ ਦੁਨੀਆਂ ਦੀਆਂ ਅਹਿਮ ਸ਼ਖਸੀਅਤਾਂ ਅਤੇ ਮਸ਼ਹੂਰ ਸਿੱਖ ਹਸਤੀਆਂ ਨੂੰ ਬੁਲਾਏ ਜਾਣ ਦੇ ਨਾਲ ਇੱਥੇ ਗੁਰੂ ਨਾਨਕ ਦੇਵ ਬਾਰੇ ਲੇਜ਼ਰ ਸ਼ੋਅ ਕਰਵਾਏ ਜਾਣ ਦੀ ਵੀ ਯੋਜਨਾ ਹੈ। ਇੱਕ ਸਿੱਖ ਜਥੇਬੰਦੀ ਨੇ ਟਾਈਮ ਸਕੁਏਅਰ 'ਚ ਸਮਾਗਮ ਕਰਵਾਉਣ ਦੀ ਪਹਿਲਾਂ ਹੀ ਇਜਾਜ਼ਤ ਲਈ ਹੋਈ ਹੈ ਅਤੇ ਉਸਨੇ ਪੰਜਾਬ ਸਰਕਾਰ ਤੱਕ ਪਹੁੰਚ ਕੀਤੀ ਹੈ। ਟਾਈਮ ਸਕੁਏਅਰ 'ਚ ਸਮਾਗਮ ਕਰਵਾਉਣ ਲਈ ਸਰਕਾਰ ਨੂੰ ਕਈ ਪ੍ਰਵਾਨਗੀਆਂ ਅਤੇ ਵੱਡੇ ਪੱਧਰ 'ਤੇ ਫੰਡਾਂ ਦੀ ਲੋੜ ਹੈ। ਇਸ ਲਈ ਸਰਕਾਰ ਅਕਤੂਬਰ ਮਹੀਨੇ ਕਰਵਾਏ ਜਾਣ ਵਾਲੇ ਸਮਾਗਮ ਲਈ ਸਪਾਂਸਰ ਭਾਰ ਰਹੀ ਹੈ। ਇਸ ਸੰਬੰਧੀ ਸਾਰੀ ਯੋਜਨਾ ਮੁਕੰਮਲ ਹੋਣ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਸੀਨੀਅਰ ਮੰਤਰੀਆਂ ਦੇ ਇਸ ਸਮਾਗਮ 'ਚ ਸ਼ਾਮਲ ਹੋਣ ਦੀ ਆਸ ਹੈ। ਨਿਊਯਾਰਕ ਤੋਂ ਇਲਾਵਾ ਸਰਕਾਰ ਵੱਲੋਂ ਅਮਰੀਕਾ, ਬਰਤਾਨੀਆ, ਕੈਨੇਡਾ, ਇਟਲੀ, ਜਰਮਨੀ ਅਤੇ ਆਸਟ੍ਰੇਲੀਆ ਦੇ ਕਈ ਹੋਰਨਾਂ ਸ਼ਹਿਰਾਂ ਵਿੱਚ ਵੀ ਸਮਾਗਮ ਕਰਵਾਉਣ ਦੀ ਯੋਜਨਾ ਹੈ। ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਤੰਬਰ ਮਹੀਨੇ ਸੁਲਤਾਨਪੁਰ ਲੋਧੀ 'ਚ ਕਰਵਾਏ ਜਾਣ ਵਾਲੇ ਮੁੱਖ ਸਮਾਗਮ ਤੋਂ ਇਲਾਵਾ ਕੌਮਾਂਤਰੀ ਪੱਧਰ 'ਤੇ ਸਮਾਗਮ ਕਰਵਾਉਣ ਦਾ ਮਕਸਦ ਸਿੱਖ ਧਰਮ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਗੁਰੂ ਨਾਨਕ ਦੇਵ ਜੀ ਦੇ ਭਾਈਚਾਰਕ ਸਾਂਝ ਅਤੇ ਮਨੁੱਖਤਾ ਦੇ ਸੁਨੇਹੇ ਦਾ ਪ੍ਰਚਾਰ ਕਰਨਾ ਹੈ। ਪੰਜਾਬ ਸਰਕਾਰ ਵੱਲੋਂ ਦੁਨੀਆ ਭਰ ਵਿੱਚ ਵੱਖ ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੇ 550 ਸਿੱਖਾਂ ਦੀ ਸ਼ਨਾਖਤ ਵੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਇਹਨਾਂ ਸਮਾਗਮਾਂ ਦੌਰਾਨ ਸਨਮਾਨਿਆ ਜਾਵੇਗਾ। ਸਰਕਾਰ ਗੁਰੂ ਨਾਨਕ ਦੇਵ ਵੱਲੋਂ ਆਪਣੇ ਜੀਵਨ ਦੌਰਾਨ ਉੱਤਰ, ਦੱਖਣ, ਪੂਰਬ ਅਤੇ ਪੱਛਮ ਵਿੱਚ ਕੀਤੀਆਂ ਗਈਆਂ 4 ਉਦਾਸੀਆਂ ਬਾਰੇ ਦਸਤਾਵੇਜ਼ੀ ਦਿਖਾਉਣ ਦੀ ਯੋਜਨਾ ਵੀ ਬਣਾ ਰਹੀ ਹੈ। ਇਹ ਦਸਤਾਵੇਜ਼ੀ ਸਾਲ ਭਰ ਵੱਖ ਵੱਖ ਥਾਵਾਂ 'ਤੇ ਚਲਾਏ ਜਾਣ ਵਾਲੇ ਸਮਾਗਮਾਂ ਦੌਰਾਨ ਦਿਖਾਈ ਜਾਵੇਗੀ। ਪੰਜਾਬ ਦੇ ਜੇਲ੍ਹ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਤਿੱਬਤ ਦੇ ਧਾਰਮਿਕ ਆਗੂ ਦਲਾਈ ਲਾਮਾ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ 'ਚ ਸ਼ਾਮਲ ਹੋਣ ਵਾਲੀਆਂ ਮੁੱਖ ਸ਼ਖਸੀਅਤਾਂ ਵਿੱਚ ਸ਼ਾਮਲ ਹੋਣਗੇ। ਕਰਤਾਰਪੁਰ ਲਾਂਘੇ ਦੇ ਕੰਮਾਂ ਦੀ ਨਿਗਰਾਨੀ ਕਰ ਰਹੇ ਸ੍ਰੀ ਰੰਧਾਵਾ ਪਹਿਲਾਂ ਐਲਾਨ ਕਰ ਚੁੱਕੇ ਹਨ ਕਿ ਦਲਾਈ ਲਾਮਾ ਵਿਸ਼ਵ ਪੱਧਰ ਦੇ ਧਾਰਮਿਕ ਆਗੂ ਹਨ ਤੇ ਉਹ ਉਹਨਾਂ ਧਾਰਮਿਕ ਸ਼ਖਸੀਅਤਾਂ 'ਚ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਨਵੰਬਰ ਮਹੀਨੇ ਕਰਵਾਏ ਜਾਣ ਵਾਲੇ ਸਮਾਗਮ 'ਚ ਸੱਦਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦਾ ਇੱਕ ਰੋਜ਼ਾ ਸੈਸ਼ਨ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਇਸ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਨ ਲਈ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੱਦਾ ਦੇਣ ਤੇ ਵਿਚਾਰ ਕਰ ਰਹੀ ਹੈ। ਦਲਜੀਤ ਸਿੰਘ ਸਹੋਤਾ ਵੱਲੋਂ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਦਾ ਭਰੋਸਾ। ਲੈਸਟਰ ਪੰਜਾਬ ਸਰਕਾਰ ਵੱਲੋਂ ਸਥਾਪਿਤ NRI ਕਮਿਸ਼ਨ ਪੰਜਾਬ ਦੇ ਮੈਂਬਰ ਨਿਯੁਕਤ ਕੀਤੇ ਗਏ ਦਲਜੀਤ ਸਿੰਘ ਸੋਕਾ ਨੇ UK 'ਚ ਪੰਜਾਬੀ ਭਾਈਚਾਰੇ ਨਾਲ ਇੱਕ ਅਹਿਮ ਮੁਲਾਕਾਤ ਕੀਤੀ ਅਤੇ ਉਹਨਾਂ ਪੰਜਾਬੀਆਂ ਦੀਆਂ ਮੁਸ਼ਕਲਾਂ ਸੁਣੀਆਂ। ਸੋਤਾ ਨੇ ਕਿਹਾ ਕਿ ਬਹੁਤ ਸਾਰੇ ਪੰਜਾਬੀਆਂ ਦੀਆਂ ਮੁਸ਼ਕਲਾਂ ਜ਼ਮੀਨ ਜਾਇਦਾਦ ਅਤੇ ਪਰਿਵਾਰਕ ਮਾਮਲਿਆਂ ਨਾਲ ਸੰਬੰਧਿਤ ਹਨ। ਉਹਨਾਂ ਕਿਹਾ ਕਿ ਕਈ ਮਾਮਲਿਆਂ 'ਚ ਪ੍ਰਵਾਸੀਆਂ ਨਾਲ ਲੈਣ ਦੇਣ ਅਤੇ ਮਾਮਲੇ 'ਤੇ ਦਿੱਤੀ ਜ਼ਮੀਨ ਦੇ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਦੇ ਮਾਮਲੇ ਸਾਹਮਣੇ ਆਏ ਹਨ। ਉਹਨਾਂ ਸੁਝਾਅ ਦਿੱਤਾ ਕਿ ਦਸਤਖਤ ਕਰਨ ਤੋਂ ਪਹਿਲਾਂ ਪੇਪਰਾਂ ਨੂੰ ਧਿਆਨ ਨਾਲ ਪੜ੍ਹਿਆ ਜਾਵੇ। ਹਰ ਦਸਤਾਵੇਜ਼ 'ਤੇ ਸਮਾਂ ਅਤੇ ਪੈਸਾ ਦੋਵਾਂ ਨੂੰ ਅੰਕਾਂ ਦੇ ਨਾਲ ਨਾਲ ਸ਼ਬਦਾਂ 'ਚ ਵੀ ਨਾਲ ਲਿਖਿਆ ਜਾਵੇ ਤਾਂ ਕਿ ਕੋਈ ਵੀ ਛੇੜਛਾੜ ਨਾ ਕਰ ਸਕੇ। ਸੋਤਾ ਨੇ ਕਿਹਾ ਕਿ ਉਹ ਆਪਣੇ ਅਹੁਦੇ 'ਤੇ ਰਹਿੰਦੇ ਹੋਏ ਪ੍ਰਵਾਸੀਆਂ ਦੀਆਂ ਜਾਇਜ਼ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਪੂਰਾ ਜ਼ੋਰ ਲਾਉਣਗੇ। ਇਸ ਮੌਕੇ ਮੰਗਤ ਸਿੰਘ ਸਾਲ, ਸੁਖਵਿੰਦਰ ਸਿੰਘ ਗਿੱਲ, ਰਣਧੀਰ ਸਿੰਘ ਰਾਣੂ, ਬੂਟਾ ਸਿੰਘ, ਕੁਲਦੀਪ ਸਿੰਘ ਰਾਗੀ, ਕੁਲਵੀਰ ਸਿੰਘ ਖੱਖ, ਨਵਦੀਪ ਸਿੰਘ ਵਿਦੇਸਾ, ਭਜਨ ਸਿੰਘ ਰਾਗੀ, ਗੁਰਨਾਮ ਸਿੰਘ ਸਿੱਧੂ, ਜਗਜੀਤ ਸਿੰਘ ਸਾਹੀ ਆਦਿ ਹਾਜ਼ਰ ਸਨ। ਗਲਾਸਗੋ ਵਿਖੇ ਭਾਰਤੀ ਦੂਤਘਰ ਵੱਲੋਂ ਭਾਰਤ ਦਾ ਆਜ਼ਾਦੀ ਦਿਹਾੜਾ ਮਨਾਇਆ ਗਿਆ। ਗਲਾਸਗੋ ਮਨਦੀਪ ਖੁਰਮੀ, ਹਿੰਮਤਪੁਰਾ ਹਰਜੀਤ ਦੁਸਾਂਝ। ਗਲਾਸਗੋ ਦੇ ਲੋਰਨ ਹੋਟਲ ਵਿੱਚ ਭਾਰਤੀ ਦੂਤਘਰ ਵੱਲੋਂ 72ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ, ਜਿਸ ਦੀ ਪ੍ਰਧਾਨਗੀ ਸਕਾਟਲੈਂਡ ਵਿੱਚ ਭਾਰਤੀ ਰਾਜਦੂਤ ਸ੍ਰੀਮਤੀ ਅੰਜੂ ਰਾਜਨ ਨੇ ਕੀਤੀ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਮਹਾਂਸ਼ਕਤੀ ਬਣਾਉਣ ਵਿੱਚ ਪਰਦੇਸੀਆਂ ਦਾ ਬਹੁਤ ਵੱਡਾ ਹੱਥ ਹੈ ਅਤੇ ਪਰਦੇਸੀ ਵੱਸਦੇ ਭਾਰਤੀ ਹੀ ਭਾਰਤ ਦੇ ਅਸਲੀ ਰਾਜਦੂਤ ਹਨ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਅਵਤਾਰ ਪੁਰਬ ਨੂੰ ਪੂਰੇ ਜਗਤ ਨੂੰ ਮਨਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਇਕੱਲੇ ਸਿੱਖਾਂ ਦੇ ਹੀ ਨਹੀਂ ਬਲਕਿ ਹਿੰਦੂ ਮੁਸਲਿਮ ਵੀ ਉਹਨਾਂ ਨੂੰ ਪੀਰ ਮੰਨਦੇ ਹਨ। ਸ੍ਰੀਮਤੀ ਰੰਜਨ ਨੇ ਸੁਤੰਤਰਤਾ ਦਿਵਸ ਦੇ ਨਾਲ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵੀ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨ AIO ਦੇ ਮੁਖੀ CAP ਕੌਸਿਕ ਸਮੇਤ ਮਾਣ ਮੱਤੀਆਂ ਸ਼ਖਸੀਅਤਾਂ ਦੇ ਭਾਸ਼ਣਾਂ ਵਿਚਾਰ ਵਟਾਂਦਰਾ ਦੇ ਨਾਲ ਭਾਵਨਾ ਦਯਾਨੰਦ, ਅੰਕਨਾ ਹਰਦੀਪ ਸਿੰਘ ਸੋਢੀ ਅਤੇ AIO ਵੱਲੋਂ ਭਾਰਤੀ ਰਾਜਦੂਤ ਸ੍ਰੀਮਤੀ ਅੰਜੂ ਰੰਜਨ ਨੂੰ ਯਾਦਕਾਰੀ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ ਗਿਆ। ਮੰਚ ਸੰਚਾਲਕ ਦੇ ਫਰਜ਼ ਸ੍ਰੀਮਤੀ ਮਰਦੂਲਾ ਚੌਧਰੀ ਨੇ ਬਖੂਬੀ ਨਿਭਾਏ। ਲੁਧਿਆਣਾ ਦੇ ਬੈਂਸ ਭਰਾਵਾਂ ਵੱਲੋਂ ਹੜ੍ਹ ਪੀੜਤਾਂ ਲਈ 1 ਮਹੀਨੇ ਦੀ ਤਨਖਾਹ ਦੇਣ ਦਾ ਐਲਾਨ। ਲੁਧਿਆਣਾ ਪੰਜਾਬ 'ਚ ਹੜ੍ਹ ਪੀੜਤਾਂ ਲਈ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਵਿਧਾਇਕ ਬਲਵਿੰਦਰ ਸਿੰਘ ਬੈਂਸ ਅਤੇ ਪਾਰਟੀ ਦੇ ਲੁਧਿਆਣਾ ਤੋਂ ਕੌਂਸਲਰ ਆਪਣੇ 1 ਮਹੀਨੇ ਦੀ ਤਨਖਾਹ ਸਹਾਇਤਾ ਵਜੋਂ ਦੇਣਗੇ। ਇਹ ਪੈਸੇ ਉਹ ਮੁੱਖ ਮੰਤਰੀ ਰਿਲੀਫ ਫੰਡ ਵਿੱਚ ਨਾ ਦੇ ਕੇ ਖਾਲਸਾ ਏਡ ਸੰਸਥਾ ਨੂੰ ਦੇਣਗੇ ਜੋ ਇਸ ਸਮੇਂ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ। ਲੋਕ ਇਨਸਾਫ਼ ਪਾਰਟੀ ਦੇ ਪ੍ਰਮੁੱਖ ਵਿਧਾਇਕ ਬੈਂਸ ਭਰਾ ਨੇ ਇਸ ਸਬੰਧੀ ਕੋਟ ਮੰਗਲ ਸਿੰਘ ਨਗਰ ਆਪਣੇ ਦਫ਼ਤਰ ਵਿੱਚ ਪੱਤਰਕਾਰ ਮਿਲਣੀ ਕੀਤੀ। ਉਹਨਾਂ ਕਿਹਾ ਕਿ ਮੰਗਲਵਾਰ ਨੂੰ ਪਾਰਟੀ ਐਂਬੂਲੈਂਸ ਅਤੇ ਡਾਕਟਰਾਂ ਦੀ ਇੱਕ ਟੀਮ ਲੈ ਕੇ ਹਲਕਾ ਲੋਹੀਆ 'ਚ ਜਾਣਗੇ, ਜਿੱਥੇ ਹੜ੍ਹ ਪੀੜਤਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਹੋਵੇਗਾ ਅਤੇ ਦਵਾਈਆਂ ਵੀ ਮੌਕੇ 'ਤੇ ਉਹਨਾਂ ਦੀ ਪਾਰਟੀ ਵੱਲੋਂ ਦਿੱਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਬੋਰਿਸ ਨੇ ਬਿਨਾਂ ਸਮਝੌਤੇ ਤੋਂ ਯੂਰਪੀਨ ਸੰਘ ਤੋਂ ਵੱਖ ਹੋਣ ਦੀ ਧਮਕੀ ਦਿੱਤੀ। ਲੰਡਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਬ੍ਰੈਗਜ਼ਿਟ ਨੂੰ ਲੈ ਕੇ ਗੰਭੀਰ ਹੋਣ ਦੀ ਗੱਲ ਕਹੀ ਹੈ। ਉਹਨਾਂ ਬ੍ਰੈਗਜ਼ਿਟ ਲਈ ਕਰੋ ਜਾਂ ਮਰੋ ਲਈ ਇੱਕ ਵੀਡੀਓ ਸੁਨੇਹਾ ਯੂਰਪੀ ਸੰਘ ਲਈ ਜਾਰੀ ਕੀਤੀ ਹੈ। ਉਹਨਾਂ ਕਿਹਾ ਕਿ ਉਹ ਯੂਕੇ ਨੂੰ ਵਿਸ਼ਵ ਦਾ ਸਭ ਤੋਂ ਵਧੀਆ ਦੇਸ਼ ਬਣਾਉਣਗੇ। ਉਹਨਾਂ ਯੂਰਪੀ ਸੰਘ ਤੋਂ ਸਮਝੌਤੇ ਲਈ ਮੁੜ ਤੋਂ ਵਿਚਾਰ ਕਰਨ ਦੀ ਮੰਗ ਕੀਤੀ ਅਤੇ ਆਇਰਲੈਂਡ ਦੀਆਂ ਸਰਹੱਦਾਂ ਦੀ ਨਰਮੀ ਦੀ ਵਕਾਲਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਦੁਬਾਰਾ ਗੱਲਬਾਤ 'ਚ ਉਹਨਾਂ ਮੰਗਾਂ ਨੂੰ ਨਹੀਂ ਮੰਨਿਆ ਗਿਆ ਤਾਂ ਉਹ ਬਿਨਾਂ ਸਮਝੌਤਾ ਵੱਖ ਹੋਣ ਲਈ ਗੰਭੀਰ ਹਨ। ਪ੍ਰਧਾਨ ਮੰਤਰੀ ਬੋਰਿਸ ਜਰਮਨੀ ਦੌਰੇ 'ਤੇ ਜਰਮਨੀ ਦੀ ਚਾਂਸਲਰ ਮਿਸ ਮਾਰਕਲ ਨਾਲ ਗੱਲਬਾਤ ਕਰ ਰਹੇ ਹਨ, ਪਰ ਯੂਰਪੀ ਸੰਘ ਵੱਲੋਂ ਅਜੇ ਤੱਕ ਦੁਬਾਰਾ ਕੋਈ ਸਮਝੌਤਾ ਕਰਨ ਦੇ ਪੱਖ ਛਾਂ ਪੱਖੀ ਉਗਾਰਾ ਨਹੀਂ ਦਿੱਤਾ ਜਾ ਰਿਹਾ। ਔਰਤਾਂ ਦੇ ਹੱਕਾਂ ਲਈ ਲਿਖਣ ਵਾਲੀ ਜੁਝਾਰੂ ਲੇਖਿਕਾ ਡਾਕਟਰ ਹਰਸ਼ਿੰਦਰ ਕੌਰ ਇੰਗਲੈਂਡ ਫੇਰੀ 'ਤੇ। ਪਟਿਆਲਾ। ਡਾਕਟਰ ਹਰਸ਼ਿੰਦਰ ਕੌਰ ਜੀ ਉਹ ਵਿਲੱਖਣ ਸ਼ਖਸੀਅਤ ਹਨ ਜਿਨ੍ਹਾਂ ਨੂੰ ਸਮੁੱਚੀ ਮਾਨਵਤਾ ਖਾਸ ਕਰ ਔਰਤ ਜਾਤੀ ਦੀ ਭਲਾਈ ਦੀ ਗੁੜਤੀ ਪਰਿਵਾਰ ਵਿੱਚੋਂ ਹੀ ਮਿਲੀ ਹੈ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪੁਰਬ ਨੂੰ ਮਨਾਉਂਦਿਆਂ ਸਮੁੱਚੇ ਸੰਸਾਰ ਭਰ ਵਿੱਚ ਔਰਤ ਜਾਤੀ ਦੀ ਸ਼ਾਨ ਵਿੱਚ ਉਹਨਾਂ ਦੇ ਮਹਾਨ ਉਪਦੇਸ਼ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ ਦਾ ਉਹਨਾਂ ਵੱਲੋਂ ਵਿਸ਼ੇਸ਼ ਹੋਕਾ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸੰਸਾਰ ਭਰ ਵਿੱਚ ਔਰਤ ਜਾਤੀ ਨਾਲ ਹੋ ਰਹੀ ਵਧੀਕੀ, ਵਿਤਕਰਾ, ਬੇਇਨਸਾਫ਼ੀ ਅਤੇ ਪੰਜਾਬ ਦੀਆਂ ਮਾਵਾਂ ਧੀਆਂ ਅਤੇ ਮਾਸੂਮ ਬੱਚੀਆਂ 'ਤੇ ਆਏ ਦਿਨ ਹੋ ਰਹੇ ਸਰੀਰਕ ਸ਼ੋਸ਼ਣ ਅਤੇ ਜਬਰੀ ਜ਼ੁਲਮਾਂ ਦੀ ਗੱਲ ਕਰਨ ਲਈ ਡਾਕਟਰ ਹਰਸ਼ਿੰਦਰ ਕੌਰ ਜੀ ਜਲਦੀ ਹੀ ਬਹੁਤ ਥੋੜ੍ਹੇ ਦਿਨਾਂ ਲਈ ਬਰਤਾਨੀਆ ਪਹੁੰਚ ਰਹੇ ਹਨ। ਆਪਣੀ ਇਸ ਸੰਖੇਪ ਫੇਰੀ ਦੌਰਾਨ ਉਹ ਮਿਡਲੈਂਡ ਦੇ ਬਹੁਤ ਸਾਰੇ ਸ਼ਹਿਰਾਂ ਜਿਵੇਂ ਕਿ ਬਰਮਿੰਗਮ, ਵੁਲਵਰਹੈਂਪਟਨ, ਕਮੈਂਟਰੀ, ਲੈਸਟਰ, ਡਰਬੀ ਤੋਂ ਇਲਾਵਾ ਸਾਊਥ ਹਾਲ ਅਤੇ ਸਲੋਹ ਦੇ ਗੁਰੂ ਘਰਾਂ ਵਿੱਚ ਸਮੂਹ ਸੰਗਤਾਂ ਦੇ ਦਰਸ਼ਨ ਕਰਨਗੇ। 12 ਸਤੰਬਰ ਦਿਨ ਐਤਵਾਰ ਨੂੰ ਡਾਕਟਰ ਹਰਸ਼ਿੰਦਰ ਕੌਰ ਜੀ ਦੇ ਸਨਮਾਨ ਵਿੱਚ ਮਿਡਲੈਂਡ ਦੇ ਸਮੂਹ ਪੰਜਾਬੀਆਂ ਵੱਲੋਂ ਰਾਮਗੜੀਆ ਕਮਿਊਨਿਟੀ ਹਾਲ ਵਿਖੇ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਸੀਟ ਰਾਖਵੀਂ ਕਰਨ ਲਈ ਪ੍ਰਬੰਧਕਾਂ ਵੱਲੋਂ ਪੁਰਜ਼ੋਰ ਅਪੀਲ ਕੀਤੀ ਹੈ। ਉਹਨਾਂ ਦੇ ਵਡਮੁੱਲੇ ਵਿਚਾਰ ਸੁਣਨ ਵਾਸਤੇ ਜਾਂ ਆਪਣੇ ਗੁਰੂ ਘਰ ਵਿੱਚ ਪ੍ਰੋਗਰਾਮ ਬੁੱਕ ਕਰਵਾਉਣ ਲਈ ਅੱਜ ਹੀ ਇਹਨਾਂ ਨੰਬਰਾਂ 'ਤੇ ਸੰਪਰਕ ਕਰੋ ਜੀ। 07766415429 ਜਾਂ 07547470801। ਹੁਣ ਪੇਸ਼ ਹੈ ਇੱਕ ਲੇਖ ਜੋ ਡਾਕਟਰ ਰਮਿੰਦਰ ਸਿੰਘ MBED DL ਦਾ ਲਿਖਿਆ ਹੋਇਆ ਹੈ। ਅੱਜ ਦੀ ਦਿਹਾੜੀ ਡੋਲੀ ਰੱਖ ਲੈ ਨੀ ਮਾਂ, ਰਹਾਂ ਬਾਪ ਦੀ ਬਣ ਕੇ ਗੋਲੀ ਨੀ ਮਾਂ। ਪੁਰਾਣੇ ਪੰਜਾਬੀ ਸੱਭਿਆਚਾਰ ਦੇ ਵਿਆਹਾਂ ਦੀਆਂ ਰਸਮਾਂ ਰੀਤਾਂ। ਸਾਡੀਆਂ ਯਾਦਾਂ ਦਾ ਬਕਸਾ ਇੱਕ ਕਬਰਸਤਾਨ ਵਾਂਗ ਹੈ, ਜਿੱਥੇ ਮਿੱਠੀਆਂ ਅਤੇ ਕੌੜੀਆਂ ਸਾਰੀਆਂ ਯਾਦਾਂ ਮੁਰਦਿਆਂ ਦੀ ਤਰ੍ਹਾਂ ਦੱਬੀਆਂ ਰਹਿੰਦੀਆਂ ਹਨ। ਭਾਵੇਂ ਕਿਆਮਤ ਵਾਲੇ ਦਿਨ ਮੁਰਦਿਆਂ ਦੇ ਉੱਠ ਖੜ੍ਹਨ ਦੇ ਵਿਸ਼ਵਾਸੀ ਲੋਕਾਂ ਦਾ ਯਕੀਨ ਕਿੰਨਾ ਵੀ ਪੱਕਾ ਕਿਉਂ ਨਾ ਹੋਵੇ, ਮੁਰਦੇ ਕਦੀ ਨਹੀਂ ਉੱਠਣ ਲੱਗੇ, ਪਰ ਸਾਡੀ ਹਰ ਭੁਲਾਈ ਹੋਈ ਯਾਦ ਵੀ ਇੱਕ ਨਾ ਇੱਕ ਦਿਨ ਅਚਾਨਕ ਕਿਸੇ ਸੰਦਰਭ ਵਿੱਚ ਉੱਭਰ ਆਉਂਦੀ ਹੈ। ਇਸ ਹਫ਼ਤੇ ਮੇਰੇ ਇੱਕ ਬਹੁਤ ਪੁਰਾਣੇ ਦੋਸਤ ਦੇ ਬੱਚੇ ਕੈਨੇਡਾ ਤੋਂ ਆਏ ਹੋਏ ਸਨ। ਉਹਨਾਂ ਨਾਲ ਬੈਠਿਆਂ ਢੇਰ ਸਾਰੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਜਦੋਂ ਮੈਂ ਅਤੇ ਉਹਨਾਂ ਦੇ ਪਿਤਾ ਜੀ ਕਾਲਜ ਵਿੱਚ ਇਕੱਠੇ ਪੜ੍ਹਦੇ ਸੀ, ਉਸ ਸਮੇਂ ਦੀਆਂ ਗੱਲਾਂ ਦੌਰਾਨ ਸਾਡੇ ਆਪਣੇ ਵਿਆਹਾਂ ਦੀ ਗੱਲ ਛੱਡ ਪਈ। ਸ਼ਾਇਦ ਉਹ ਸਾਡੇ ਅਤੇ ਅਜੋਕੇ ਸਮੇਂ ਦੇ ਵਿਆਹਾਂ ਦੇ ਰੀਤੀ ਰਿਵਾਜ਼ਾਂ ਦੀ ਤੁਲਨਾ ਕਰਨੀ ਚਾਹੁੰਦੇ ਸਨ, ਕਿਉਂਕਿ ਪਿਛਲੇ 5 ਕੁ ਦਹਾਕਿਆਂ ਵਿੱਚ ਤੇਜ਼ੀ ਨਾਲ ਆਏ ਆਵਾਸ ਸੰਚਾਰਨ ਸੰਪਰਕ ਅਤੇ ਸੋਸ਼ਲ ਮੀਡੀਆ ਵਿੱਚ ਆਈ ਕ੍ਰਾਂਤੀ ਸਦਕਾ ਪੰਜਾਬੀਆਂ ਦੇ ਗ੍ਰਹਿਸਥੀ ਜੀਵਨ ਵਿੱਚ ਬਹੁਤ ਕੁਝ ਬਦਲ ਗਿਆ ਹੈ। ਉਹਨਾਂ ਦੀ ਵਧੀ ਹੋਈ ਉਤਸੁਕਤਾ ਨੂੰ ਭਾਂਪਦਿਆਂ ਵਿਆਹ ਵਾਲੀ ਗੱਲ ਵਿਸਤਾਰ ਵਿੱਚ ਕਰਨੀ ਪਈ। ਮੇਰਾ ਵਿਆਹ ਪੁਰਾਣੇ ਢੰਗ ਦੇ ਵਿਆਹ ਦਾ ਸਹੀ ਨਮੂਨਾ ਨਾ ਹੋਣ ਕਰਕੇ ਮੈਂ ਉਹਨਾਂ ਨੂੰ ਆਪਣੇ ਮਿੱਤਰ ਭਜਨ ਸਿੰਘ ਦੇ ਵਿਆਹ ਜੋ ਮੇਰੇ ਤੋਂ 10 ਸਾਲ ਪਹਿਲਾਂ ਹੋਇਆ ਸੀ ਦੀ ਵਾਰਤਾ ਸੁਣਾਈ। June 1957 ਦੇ ਪਹਿਲੇ ਹਫ਼ਤੇ ਦੀ ਗੱਲ ਹੈ। BA ਦੇ ਇਮਤਿਹਾਨ ਹੋ ਚੁੱਕੇ ਸਨ। ਸ਼ਹਿਰ ਇਮਤਿਹਾਨ ਦੇ ਦਿਨੀ ਕਿਰਾਏ 'ਤੇ ਲਏ ਮਕਾਨ ਨੂੰ ਛੱਡ ਅਸੀਂ ਆਪਣੇ ਆਪਣੇ ਘਰ ਪਰਤ ਗਏ ਸਾਂ। ਕਈ ਦਿਨਾਂ ਬਾਅਦ ਭਜਨ ਮਿਲਣ ਆਇਆ, ਉਹ ਕੁਝ ਉਦਾਸ ਅਤੇ ਘਬਰਾਇਆ ਜਿਹਾ ਲੱਗਦਾ ਸੀ। ਮੇਰੇ ਪੁੱਛਣ 'ਤੇ ਪਤਾ ਲੱਗਾ ਕਿ ਉਸ ਦੇ ਮਾਪਿਆਂ ਨੇ ਉਸ ਦੇ ਵਿਆਹ ਦੀ ਤਰੀਕ ਪੱਕੀ ਕਰ ਦਿੱਤੀ ਸੀ। ਗੱਲ ਤਾਂ ਖੁਸ਼ੀ ਵਾਲੀ ਸੀ, ਪਰ ਇਸ ਖ਼ਬਰ ਨੇ ਉਸ ਨੂੰ ਨਿਰਾਸ਼ਤਾ 'ਚ ਪਾ ਛੱਡਿਆ ਸੀ, ਕਿਉਂਕਿ ਉਹਨਾਂ ਨੇ ਉਸ ਨਾਲ ਸਲਾਹ ਕੀਤੇ ਬਿਨਾਂ ਹੀ ਤਰੀਕ ਨਿਯਤ ਕਰ ਲਈ ਸੀ। ਉਹਨਾਂ ਦੀ ਸੋਚ ਅਨੁਸਾਰ ਇਸ ਕਾਰਜ ਲਈ ਉਸ ਨੂੰ ਪੁੱਛਣ ਦੀ ਲੋੜ ਵੀ ਕੀ ਸੀ। ਵਿਆਹ ਕਰਨਾ, ਕਦੋਂ ਕਰਨਾ, ਕਿਵੇਂ ਕਰਨਾ, ਇਹ ਤਾਂ ਉਹ ਆਮ ਮਾਪਿਆਂ ਵਾਂਗ ਆਪਣੀ ਜ਼ਿੰਮੇਵਾਰੀ ਅਤੇ ਹੱਕ ਸਮਝਦੇ ਸਨ। ਕਈ ਸਾਲ ਪਹਿਲਾਂ ਉਸ ਦੀ ਮੰਗਣੀ ਕੁੜਮਾਈ ਕਰ ਦੇਣ ਵੇਲੇ ਕਿਹੜਾ ਉਸ ਨੂੰ ਪੁੱਛਿਆ ਸੀ। ਕੁੜਮਾਈ ਕਰ ਦੇਣਾ ਭਜਨ ਲਈ ਇੱਕ ਸਧਾਰਨ ਜਿਹਾ ਫੈਸਲਾ ਸੀ ਜੋ ਬਦਲਿਆ ਜਾ ਸਕਦਾ ਸੀ, ਪਰ ਵਿਆਹ ਤਾਂ ਜ਼ਿੰਦਗੀ ਭਰ ਲਈ ਦੂਜੇ ਇਨਸਾਨ ਜਿਸ ਨੂੰ ਲੁੱਕ ਲੁੱਕ ਕੇ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਕਦੀ ਤੱਕਿਆ ਤੱਕ ਨਹੀਂ ਸੀ ਨਾਲ ਬੱਝ ਜਾਣਾ ਸੀ। ਉਸ ਦਾ ਸਾਦਾ ਸੁਭਾਅ, ਅਨਪੜ੍ਹ ਛੋਟਾ ਭਰਾ ਵਿਆਹ ਲਈ ਝੱਟ ਰਾਜੀ ਹੋ ਗਿਆ ਸੀ, ਪਰ ਭਜਨ ਡਿਗਰੀ ਪਾਸ ਹੋਣ ਕਰਕੇ ਵਿਆਹ ਦੇ ਫੈਸਲੇ 'ਚ ਆਪਣੀ ਰਾਏ ਅਤੇ ਰਜਾਮੰਦੀ ਦੇਣ ਦਾ ਹੱਕ ਸਮਝਦਾ ਸੀ। ਉਨ੍ਹੀਂ ਦਿਨੀ ਖਾਂਦੇ ਪੀਂਦੇ ਜੱਟ ਘਰਾਂ ਦੇ ਮੁੰਡਿਆਂ ਦੇ ਵਿਆਹ ਤਾਂ 13-14 ਸਾਲਾਂ ਦੀ ਉਮਰ 'ਚ ਹੀ ਹੋ ਜਾਇਆ ਕਰਦੇ ਸਨ। ਭਜਨ ਦੇ ਮਾਪਿਆਂ ਦਾ ਹੁਣ ਤੱਕ ਉਸ ਦਾ ਵਿਆਹ ਨਾ ਕਰਨ ਦਾ ਸਹੀ ਕਾਰਨ ਕੇਵਲ ਉਸ ਦੀ ਪੜ੍ਹਾਈ ਪੂਰੀ ਕਰ ਲੈਣਾ ਹੀ ਸੀ, ਜੋ ਹੁਣ ਖਤਮ ਹੋ ਗਿਆ ਸੀ। ਹੁਣ ਉਸ ਕੋਲ ਵੀ ਨਾ ਕਰਨ ਜਾਂ ਮਾਪਿਆਂ ਨਾਲ ਝਗੜਾ ਕਰਨ ਦਾ ਕੋਈ ਯੋਗ ਕਾਰਨ ਨਹੀਂ ਸੀ ਰਹਿ ਗਿਆ। ਆਖਰ ਘੰਟਾ ਭਰ ਮੇਰੇ ਨਾਲ ਬਗਾਵਤੀ ਗੱਲਾਂ ਕਰਕੇ ਆਪਣੇ ਮਨ ਦੀ ਭੜਾਸ ਕੱਢ ਉਹ ਮੰਨ ਗਿਆ ਕਿ ਇਹ ਗੱਲ ਪਿਆ ਢੋਲ ਖੁਸ਼ੀ ਨਾਲ ਹੀ ਵਜਾ ਲਿਆ ਜਾਵੇ ਤਾਂ ਸਹੀ ਹੋਵੇਗਾ। ਉਸਦੇ ਵਿਆਹ ਲਈ ਹਾਂ ਤਾਂ ਕਰ ਦਿੱਤੀ, ਪਰ ਉਸਦੇ ਘਰਦਿਆਂ ਨੂੰ ਪੂਰਾ ਯਕੀਨ ਨਹੀਂ ਸੀ ਕਿ ਉਹ ਮੰਨ ਜਾਣ ਉਪਰੰਤ ਵੀ ਵਿਆਹ ਕਰਵਾਉਣ ਲਈ ਸਮੇਂ ਸਿਰ ਤੁਰ ਪਵੇਗਾ। ਉਹ ਇਹ ਵੀ ਜਾਣਦੇ ਸਨ ਕਿ ਭਜਨ ਮੈਨੂੰ ਦੱਸੇ ਬਗੈਰ ਘਰੋਂ ਭੱਜੇਗਾ ਵੀ ਨਹੀਂ, ਇਸ ਲਈ ਮੈਨੂੰ ਉਸ ਨੂੰ ਆਪਣੇ ਵਾਅਦੇ 'ਤੇ ਕਾਇਮ ਰੱਖਣ ਦੀ ਜਾਮਨੀ ਅਰਥਾਤ ਗਰੰਟੀ ਕਰਨੀ ਪਈ। ਘਰ ਵਿੱਚ ਵਿਆਹ ਦੇ ਨਿਯਤ ਦਿਨ 'ਤੇ ਕਈ ਦਿਨ ਪਹਿਲਾਂ ਤੋਂ ਆਰੰਭ ਹੋਈਆਂ ਕੜਾਈ ਚੜ੍ਹਾਉਣ, ਗੀਤ ਗਾਉਣ, ਵਿਆਂਦੜ ਨੂੰ ਪੂਰਾ ਰੂਪ ਚੜ੍ਹਾਉਣ ਲਈ ਵਟਣਾ, ਹਲਦੀ ਮਾਈਆਂ ਲਾਉਣ ਅਤੇ ਜਠੇਰੀ ਮੱਥਾ ਟਿਕਾਉਣ ਆਦਿ ਦੀਆਂ ਰਸਮਾਂ ਚੱਲਦੀਆਂ ਰਹੀਆਂ। ਕਈ ਹੋਰ ਸਾਰੇ ਰਵਾਇਤੀ ਸ਼ਗਨ ਮਨਾਏ ਗਏ। ਨਾਨਕਿਆਂ ਵੱਲੋਂ ਲਿਆਂਦੇ ਕੱਪੜਿਆਂ ਅਤੇ ਗਹਿਣਿਆਂ ਦੀ ਨਾਨਕੀ ਛੱਕ ਭਾਈਚਾਰੇ ਨੂੰ ਦਿਖਾਈ ਗਈ। ਸਾਰੇ ਲਾਗੀਆਂ ਦੇ ਰਸਮ ਅਨੁਸਾਰ ਬਣਦੇ ਲਾਗ ਵੰਡੇ ਗਏ। ਵਿਆਹ ਵਾਲੇ ਦਿਨ ਕੋਈ 50-60 ਆਦਮੀਆਂ ਦੀ ਬਰਾਤ ਨੂੰ ਪੂਰੀ ਸ਼ਾਨ ਨਾਲ 7-8 ਮੀਲ ਦੂਰ ਪਲਾਹੀ ਸਹੁਰੇ ਪਿੰਡ ਲੈ ਜਾਣ ਲਈ 3-4 ਬਲਦ ਗੱਡੀਆਂ, 1 ਰੱਥ ਸ਼ਿੰਗਾਰੇ ਗਏ ਅਤੇ ਬਾਕੀ ਬਰਾਤੀਆਂ ਨੂੰ ਆਪਣੇ ਸਾਈਕਲਾਂ 'ਤੇ ਸਮੇਂ ਸਿਰ ਪਹੁੰਚ ਜਾਣ ਲਈ ਤਾਕੀਦ ਕਰ ਦਿੱਤੀ। ਗੁਰਦੁਆਰੇ ਮੱਥਾ ਟਿਕਾਉਣ ਪਿੱਛੋਂ ਭੈਣਾਂ ਨੇ ਲਾੜੇ ਦਾ ਪੱਲਾ ਫੜ ਲਿਆ। ਇਕੱਠੀਆਂ ਹੋਈਆਂ ਤੀਵੀਆਂ ਨੇ ਵਿਆਹ ਵਾਲੇ ਗੀਤ ਗਾਉਂਦਿਆਂ ਵਾਜੇ ਵਾਲਿਆਂ ਦੇ ਪਿੱਛੇ ਪਿੱਛੇ ਲਾੜੇ ਨੂੰ ਘਰੋਂ ਵਿਦਿਆ ਕੀਤਾ। ਜੰਜ ਨੇ ਕੁੜਮਾਂ ਦੇ ਪਿੰਡ ਉਹਨਾਂ ਦੇ ਮਹਿਮਾਨ ਬਣ ਕੇ 3 ਦਿਨ ਠਹਿਰਨਾ ਸੀ, ਇਸ ਲਈ ਬਰਾਤੀਆਂ ਦੇ ਬਦਲਣ ਵਾਲੇ ਕੱਪੜਿਆਂ ਨਾਲ ਭਰੀਆਂ ਸਟੀਲ ਦੀਆਂ ਟਰਾਂਕੀਆਂ ਅਤੇ ਕੁੜਮਾਂ ਨੂੰ ਦਿਖਾਲਣ ਵਾਲੀ ਵਰੀ ਵਾਲਾ ਵੱਡਾ ਟਰੰਕ ਇੱਕ ਗੱਡੇ ਉੱਤੇ ਲੱਦ ਕੇ ਬੈਲ ਗੱਡੀਆਂ ਦੇ ਪਿੱਛੇ ਪਿੱਛੇ ਚੱਲ ਪਿਆ। ਬਰਾਤ ਦੇ ਬਲਦਾਂ ਦੇ ਗਲੀ ਵੱਜਦੀਆਂ ਟੱਲੀਆਂ ਵਾਲੇ ਬਾਹਨ ਧੂੜਾਂ ਪੁੱਟ ਦੇ ਇੱਕ ਕਾਫਲੇ ਦੇ ਰੂਪ ਪਲਾਹੀ ਪੁੱਜ ਗਏ। ਬਾਜੇ ਵਾਲਿਆਂ ਨੇ ਵਿਸ਼ੇਸ਼ ਫਿਲਮੀ ਗੀਤਾਂ ਦੀਆਂ ਧੁਨਾਂ ਵਜਾਈਆਂ। ਸਾਰੀ ਬਰਾਤ, ਕੁੜੀ ਦਾ ਪਰਿਵਾਰ ਅਤੇ ਉਹਨਾਂ ਦੇ ਮੁੱਖ ਰਿਸ਼ਤੇਦਾਰ ਆਮੋ ਸਾਹਮਣੇ ਜੁੜ ਕੇ ਖੜ੍ਹ ਗਏ। ਭਾਈ ਜੀ ਨੇ ਮਿਲਣੀ ਦੀ ਅਰਦਾਸ ਕੀਤੀ। ਦੋਵੇਂ ਕੁੜਮਾਂ ਬਾਬਿਆਂ, ਚਾਚਿਆਂ, ਤਾਇਆਂ, ਮਾਮਿਆਂ, ਮਾਸੜਾਂ, ਜਵਾਈਆਂ ਅਤੇ ਵੱਡੇ ਭਰਾਵਾਂ ਅਤੇ ਹੋਰ ਮੁੱਖ ਰਿਸ਼ਤੇਦਾਰਾਂ ਦੀਆਂ ਨਾਈਆਂ ਨੇ ਸੋਨੇ ਦੀਆਂ ਮੁੰਦੀਆਂ ਨਾਲ ਮਿਲਣੀਆਂ ਕਰਵਾਈਆਂ। ਮਿਲਣੀ ਦੀ ਸਮਾਪਤੀ ਦਾ ਬਾਜਾ ਵੱਜਿਆ ਅਤੇ ਸਾਰੇ ਜਾਂਜੀ ਬਰਾਤ ਘਰ 'ਚ ਇਕੱਠੇ ਕੀਤੇ ਮੰਜਿਆਂ 'ਤੇ ਚਾਹ ਪਾਣੀ ਲਈ ਸਾਜ ਬੈਠੇ। ਗਰਮੀ ਹੋਣ ਕਾਰਨ ਪਹਿਲਾਂ ਸ਼ਰਬਤ ਵਰਤਿਆ ਅਤੇ ਪਿੱਛੇ ਡੂਨਿਆਂ ਚੌੜੇ ਪਿੱਪਲ ਦੇ ਪੱਤਿਆਂ ਦੀਆਂ ਬਣਾਈਆਂ ਕੌਲੀਆਂ 'ਚ ਬਣਾਏ 'ਚ ਬਦਾਨੇ ਨਾਲ ਸਟੀਲ ਦੇ ਗਲਾਸਾਂ ਵਿੱਚ ਗਰਮ ਚਾਹ ਵਰਤਾਈ ਗਈ। ਰਾਤ ਦੀ ਰੋਟੀ ਖਾਣ ਲਈ ਬਰਾਤ ਬਾਜੇ ਨਾਲ ਘਰ ਗਈ। ਜ਼ਮੀਨ 'ਤੇ ਵਿਛਾਏ ਕੋਰਿਆਂ ਚਿੱਟੀਆਂ ਚਾਦਰਾਂ 'ਤੇ ਬੈਠੇ ਜਾਂਜੀਆਂ ਨੂੰ ਖਾਣੇ ਵਿੱਚ ਰੋਟੀ, ਦਾਲ, ਸਬਜ਼ੀ, ਖੱਟੇ ਪਿੱਛੋਂ ਕੜਾਹ ਪ੍ਰਸ਼ਾਦ ਪਰੋਸਿਆ ਗਿਆ। ਕੋਠੇ ਦੇ ਬਨੇਰਿਆਂ 'ਤੇ ਬੈਠੀਆਂ ਤੀਵੀਆਂ ਨੇ ਬਰਾਤੀਆਂ ਦਾ ਰਸਮੀ ਲੋਕ ਗੀਤਾਂ ਅਤੇ ਸਿੱਠਣੀਆਂ ਨਾਲ ਸਵਾਗਤ ਕੀਤਾ। ਵੱਡੀ ਰਾਤ ਤੱਕ ਨਾਲ ਆਏ ਲਾਊਡ ਸਪੀਕਰ ਵਾਲੇ ਡੀ ਜੇ ਨੇ ਪੰਜਾਬੀ ਗੀਤਾਂ, ਫਿਲਮ ਗਾਣਿਆਂ ਅਤੇ ਢਾਡੀਆਂ ਦੀਆਂ ਬਾਰਾਂ ਵਾਲੇ ਰਿਕਾਰਡ ਵਜਾ ਕੇ ਸਾਰੇ ਪਿੰਡ ਵਾਸੀਆਂ ਨੂੰ ਵਿਆਹ ਦੀਆਂ ਖੁਸ਼ੀਆਂ ਵੰਡੀਆਂ, ਜਾਂ ਸਮਝੋ ਉਹਨਾਂ ਦੀ ਨੀਂਦ ਖਰਾਬ ਕੀਤੀ। ਤੜਕ ਸਾਰ ਡੀ ਜੇ ਨੇ ਆਸਾ ਜੀ ਦੀ ਵਾਰ ਦੇ ਰਿਕਾਰਡ ਲਾਏ। ਸਵੇਰ ਨੂੰ ਸ਼ਰਬਤ ਤੇ ਚਾਹ ਬਰਾਤ ਨੂੰ ਡੇਰੇ ਹੀ ਪਿਲਾਉਣ ਪਿੱਛੋਂ ਆਨੰਦ ਕਾਰਜ ਦੀ ਪੂਰੀ ਰਸਮ ਘਰ ਅੰਦਰ ਹੀ ਕੀਤੀ ਗਈ। ਰਿਵਾਜ ਅਨੁਸਾਰ ਆਨੰਦ ਕਾਰਜ ਦੀ ਰਸਮ ਵਿੱਚ ਲਗਭਗ ਸਾਰੇ ਬਰਾਤੀ ਸ਼ਾਮਿਲ ਹੋਏ। ਰਸਮ ਕਾਫੀ ਸਾਦੀ ਸੀ, ਕੈਮਰੇ ਅਤੇ ਵੀਡੀਓ ਵਾਲਿਆਂ ਦੀ ਭੀੜ ਵੀ ਨਹੀਂ ਸੀ। ਲਾੜਾ ਵੀ ਕੁਦਰਤੀ ਨਿਖਰਵੇਂ ਰੂਪ ਵਿੱਚ ਸਜਿਆ ਹੋਇਆ ਸੀ, ਕੋਈ ਨਕਲੀ ਫਿਲਮੀ ਸਤਾਰਾ ਨਹੀਂ ਸੀ ਲੱਗਦਾ। ਵਿਆਂਦੜ ਪੈਰਾਂ ਤੋਂ ਸਿਰ ਤੱਕ ਪੂਰੀ ਤਰ੍ਹਾਂ ਰੇਸ਼ਮੀ ਕਢਾਈ ਵਾਲਾ ਸਾਲੂ ਵਿੱਚ ਢੱਕੀ ਹੋਈ ਹੋਣ ਕਾਰਨ ਫੇਰਿਆਂ ਅਰਥਾਤ ਲਾਵਾਂ ਲਈ ਆਲੇ ਦੁਆਲੇ ਖੜ੍ਹੇ ਭਰਾਵਾਂ ਨੇ ਸਹਾਰਾ ਦਿੱਤਾ। ਵਿਆਹ ਦੀ ਰਸਮ ਪੂਰਨ ਮਰਿਆਦਾ ਨਾਲ ਸੰਪੂਰਨ ਹੋਈ। ਅਰਦਾਸ ਹੋਈ, ਸਿਹਰਾ ਅਤੇ ਸਿੱਖਿਆ ਪੜ੍ਹੇ ਗਏ, ਪ੍ਰਸ਼ਾਦ ਵਰਤਿਆ ਅਤੇ ਸਾਰੇ ਬਰਾਤੀਆਂ ਅਤੇ ਸੱਦੇ 'ਤੇ ਆਏ ਅੰਗਾਂ ਸਾਕਾਂ ਨੇ ਵਿਆਂਦੜਾਂ ਦੀ ਝੋਲੀ ਸ਼ਗਨ ਪਾਏ। ਵਾਜੇ ਨਾਲ ਜਾਂਜੀ ਮੁੜ ਬਰਾਤ ਘਰ ਚਲੇ ਗਏ। ਬਰਾਤ ਘਰ ਵਰਤਣ ਪਿੱਛੋਂ ਬਰਾਤੀ ਪਿੰਡ ਦੇ ਹਲਟ ਚੱਲਦੇ ਖੂਹਾਂ 'ਤੇ ਨਹਾਉਣ ਲਈ ਖੰਡ ਪੁੰਡ ਗਏ। ਕਈਆਂ ਨੇ ਇੱਧਰੋਂ ਉੱਧਰੋਂ ਸ਼ਰਾਬ ਦੇ ਘੁੱਟ ਦਾ ਪ੍ਰਬੰਧ ਵੀ ਕਰ ਲਿਆ। ਆਮ ਬਰਾਤੀਆਂ ਨੇ ਨਵੇਂ ਨਕੋਰ ਕੋਟੇ ਪਜਾਮੇ ਪਾਏ, ਚਾਦਰੇ ਲਾਏ, ਲਲਾਰੀ ਦੀਆਂ ਰੰਗੀਆਂ ਮਾਇਆ ਦਿੱਤੀਆਂ, ਤੌਲੇਦਾਰ ਮੁਸਲਮਾਨੀ ਸਟਾਈਲ ਪੱਗਾਂ ਬੰਨੀਆਂ, ਧੋਬੀ ਧੋਤੀਆਂ, ਚਿੱਟੀਆਂ ਮਖਮਲੀ ਜੀਨ ਦੀਆਂ ਪੈਂਟਾਂ ਅਤੇ ਪਟਿਆਲੇ ਸ਼ਾਹੀ ਪੱਗਾਂ ਵਾਲੇ ਅਸੀਂ ਪੰਜ ਸੱਤ ਹੀ ਸਾਂ। ਨਾਈ ਅਤੇ ਚੀਰ ਨੇ ਮਸਾਂ ਮਸਾਂ ਬਾਜੇ ਵਾਲਿਆਂ ਦੀ ਮਦਦ ਨਾਲ ਸਾਰੇ ਜਾਂਜੀਆਂ ਨੂੰ ਦੁਪਹਿਰ ਦੇ ਪ੍ਰੀਤੀ ਭੋਜਨ ਲਈ ਇਕੱਤਰ ਕੀਤਾ। ਰੋਟੀ ਸਮੇਂ ਬਰਾਤੀਆਂ ਨੂੰ ਖਾਣਾ ਵਰਤਾਉਣ ਤੋਂ ਪਹਿਲਾਂ ਲਾੜੀ ਲਈ ਪਰੋਸੀ ਰੋਟੀ ਦਾ ਇੱਕ ਰੁਮਾਲ ਨਾਲ ਢੱਕਿਆ ਥਾਲ ਕੱਢਿਆ ਗਿਆ, ਜਿਸ 'ਤੇ ਕੁਝ ਪੈਸੇ ਵੀ ਰੱਖੇ ਗਏ। ਇਸ ਵਾਰ ਖਾਣਾ ਪੱਕੀ ਰੋਟੀ ਸੀ, ਜਿਸ ਵਿੱਚ ਰੋਟੀ, ਦਾਲ, ਸਬਜ਼ੀ, ਭੱਲੇ ਪਕੌੜੇ ਵਾਲੇ, ਦਹੀਂ ਤੋਂ ਪਹਿਲਾਂ ਲੱਡੂ ਅਤੇ ਜਲੇਬੀਆਂ ਪਰੋਸੀਆਂ ਗਈਆਂ ਸਨ। ਦੋ ਚਾਰ ਸ਼ਰਾਬੀਆਂ ਨੇ ਪੀਤੀ, ਸ਼ਰਾਬ ਖੇਡਣ ਦੀ ਕੋਸ਼ਿਸ਼ ਵੀ ਕੀਤੀ, ਪਰ ਸਿਆਣਿਆਂ ਦੀ ਘੂਰ ਨੂੰ ਸਮਝਦਿਆਂ ਆਪਣੇ ਆਪ ਨੂੰ ਸੰਭਾਲ ਲਿਆ। ਆਮ ਕਰਕੇ ਜੱਟਾਂ ਦੇ ਵਿਆਹਾਂ 'ਚ ਦੁਪਹਿਰ ਦੀ ਰੋਟੀ ਸਮੇਂ ਥੋੜ੍ਹੀ ਗੜਬੜ ਸਧਾਰਨ ਜਿਹੀ ਗੱਲ ਸਮਝੀ ਜਾਂਦੀ ਸੀ। ਜੇਕਰ ਦੋ ਚਾਰਾਂ ਨੇ ਆਪਣੀਆਂ ਪੁਰਾਣੀਆਂ ਰੰਸ਼ਾਂ ਨਾ ਕੱਢੀਆਂ ਤਾਂ ਵਿਆਹ ਕਾਹਦਾ। ਖਾਣੇ ਪਿੱਛੋਂ ਬਰਾਤ ਆਰਾਮ ਕਰਨ ਲਈ ਡੇਰੇ ਪਰਤਾ, ਜਿੱਥੇ ਬਰਾਤ ਨਾਲ ਲਿਆਂਦੇ ਮਰਾਸੀਆਂ ਨੇ ਨਕਲਾਂ ਕੀਤੀਆਂ ਅਤੇ ਗਾਉਣ ਵਾਲਿਆਂ ਨੇ ਲਗੋਜ਼ਿਆਂ ਦੀਆਂ ਧੁਨਾਂ ਨਾਲ ਹੀ ਰਾਂਝੇ ਕੀਮਾ ਮਲਕੀ ਮਿਰਜ਼ਾ ਸਾਹਿਬਾਂ ਪੂਰਨ ਭਗਤ ਦੀਆਂ ਬਾਰਾਂ ਉੱਚੀਆਂ ਹੇਕਾਂ ਲਾ ਲਾ ਬਰਾਤੀਆਂ ਅਤੇ ਇਕੱਠੇ ਹੋਏ ਪਿੰਡ ਦੇ ਲੋਕਾਂ ਦਾ ਮਨੋਰੰਜਨ ਕੀਤਾ। ਮਸਤੇ ਸ਼ਰਾਬੀ ਬਰਾਤੀਆਂ ਨੇ ਇੱਕ ਦੂਜੇ ਤੋਂ ਵੱਧ ਵੱਧ ਕੇ ਮਰਾਸੀਆਂ ਅਤੇ ਗਾਇਕਾਂ ਨੂੰ ਨੋਟਾਂ ਦੀਆਂ ਬੇਲਾਂ ਕੀਤੀਆਂ। ਸ਼ਾਮ ਦੇ ਖਾਣੇ ਤੋਂ ਪਹਿਲਾਂ ਕੁਝ ਪ੍ਰਮੁੱਖ ਬਰਾਤੀ ਰਿਸ਼ਤੇਦਾਰਾਂ ਨਾਲ ਲਾੜੇ ਦੇ ਪਿਤਾ ਜੀ ਨਾਲ ਕੌੜਮਾਂ ਅਤੇ ਲਾੜੀ ਦੇ ਨਾਨਕਿਆਂ ਦੀ ਲਿਆਂਦੀ ਸ਼ੱਕ ਨਾਲ ਬਣਾਇਆ ਕੁੜੀ ਦਾ ਦਾਜ ਦੇਖਣ ਕਰ ਸੱਦੇ ਗਏ। ਇਸ ਤਰ੍ਹਾਂ ਮੁੜਦੇ ਫੇਰੇ ਵਿੱਚ ਅੱਗੇ ਅੱਗੇ ਬਾਜੇ ਵਾਲੇ ਉਹਨਾਂ ਪਿੱਛੇ ਥਾਲਾਂ ਵਿੱਚ ਸਜਾਈ ਵਰੀ ਚੁੱਕੀ ਲਾਗੀ ਅਤੇ 10-12 ਮੁੱਖ ਬਰਾਤੀ ਘਰ ਵਾਲਿਆਂ ਨੂੰ ਸੁਗਾਤਾਂ ਦਿਖਾਲਣ ਚਲੇ ਗਏ ਸਨ। ਸ਼ਾਮ ਦੀ ਰੋਟੀ ਮਾਮਿਆਂ ਵੱਲੋਂ ਸੀ, ਜਿਸ ਵਿੱਚ ਸਧਾਰਨ ਰੋਟੀ ਨਾਲ ਮਿੱਠੇ ਚੌਲ ਵਰਤਾਏ ਗਏ ਸਨ। ਦੂਜੀ ਸਵੇਰ ਬਰਾਤ ਦੇ ਜਾਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਦੁਪਹਿਰ ਦੀ ਵਧੀਆ ਰੋਟੀ ਲੜਕੀ ਦੇ ਪਿਤਾ ਜੀ ਦੀ ਮਦਦ ਲਈ ਤਾਏ ਚਾਚਿਆਂ ਵੱਲੋਂ ਸੀ। ਬਰਾਤ ਨੂੰ ਵਾਪਸ ਤੋਰਨ ਤੋਂ ਪਹਿਲਾਂ ਲਾੜੇ ਨੂੰ ਨਾਈ ਦੀ ਰਾਖੀ ਹੇਠ ਘਰ ਸੱਦਿਆ ਗਿਆ, ਜਿੱਥੇ ਲਾੜੀ ਦੀਆਂ ਸਹੇਲੀਆਂ ਨੇ ਉਹਨਾਂ ਨੂੰ ਦਰਵਾਜ਼ੇ ਅੰਦਰ ਲੰਘਣ ਤੋਂ ਪਹਿਲਾਂ ਜ਼ਬਰਦਸਤੀ ਆਪਣਾ ਲਾਗ ਵਸੂਲਿਆ। ਖੂਬ ਮਖੌਲ ਕੀਤੇ, ਭਾਂਤ ਭਾਂਤ ਦੀਆਂ ਖਰੀਆਂ ਖੋਟੀਆਂ ਟਿੱਚਰਾਂ ਕੀਤੀਆਂ ਅਤੇ ਮਾਂ ਭੈਣਾਂ ਬਾਰੇ ਬੁਰੀਆਂ ਭਲੀਆਂ ਗੱਲਾਂ ਸੁਣਾਈਆਂ। ਮਾਂ ਨੇ ਝੋਲੀ ਸ਼ਗਨ ਪਾਇਆ, ਜਨਾਨੀਆਂ ਨੇ ਵਧਾਈ ਦੇ ਗੀਤ ਗਾਏ। ਤੁਰਨ ਲੱਗਿਆਂ ਲਾੜੀ ਨੇ ਚਾਰੇ ਬੰਨੀ ਚੌਲਾਂ ਦੇ ਛੱਟੇ ਦਿੱਤੇ। ਸਾਰਿਆਂ ਨੇ ਲਾੜੀ ਨੂੰ ਸ਼ਗਨ ਦਿੱਤਾ ਅਤੇ ਸਹੇਲੀਆਂ ਭੈਣਾਂ ਅਤੇ ਸਾਰੀਆਂ ਔਰਤਾਂ ਨੇ ਲਾੜੀ ਦੇ ਗਲ ਲੱਗ ਜੁਦਾਈ ਦੇ ਹੰਝੂ ਘੇਰੇ। ਲਾੜੀ ਨੂੰ ਰੱਥ ਵਿੱਚ ਨੈਣ ਦੇ ਨਾਲ ਬਿਠਾਲ ਦਿੱਤਾ। ਦੋਵੇਂ ਪਾਸਿਆਂ ਦੇ ਪਤਵੰਤਿਆਂ ਨੇ ਵਾਰੋ ਵਾਰੀ ਵਧੀਆ ਮਿਲ ਵਰਤਣ, ਪੂਰੀ ਸੇਵਾ ਅਤੇ ਸੰਯੋਗ ਲਈ ਰਸਮੀ ਧੰਨਵਾਦ ਕੀਤੇ। ਰੱਥ ਨੂੰ ਕੁੜੀ ਦੇ ਭਰਾਵਾਂ ਨੇ ਰਸਮੀ ਧੱਕਾ ਲਾ ਕੇ ਗਾਂਹ ਤੋਰ ਦਿੱਤਾ। ਲਾੜੇ ਦੇ ਬਾਬੇ ਨੇ ਹੱਥ ਫੜੀ ਭਾਣ ਪੈਸਿਆਂ ਨਾਲ ਭਰੀ ਲਾਲ ਬੋਰੀ ਅਰਥਾਤ ਥੈਲੀ 'ਚੋਂ 4-5 ਮੁੱਠਾਂ ਭਰ ਕੇ ਰੱਥ ਉੱਪਰੋਂ ਦੀ ਖਿਲਾਰੀਆਂ। ਬਰਾਤ ਨੂੰ ਖੁਸ਼ੀ ਖੁਸ਼ੀ ਤੋਰ ਕੇ ਧੀ ਦੇ ਮਾਪਿਆਂ ਨੇ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ। ਘਰ ਵਾਪਸੀ ਤੇ ਵਿਆਹੁੰਦੜ ਜੋੜੀ ਨੂੰ ਪੂਰਨ ਰਿਵਾਜੀ ਸ਼ਗਨਾਂ ਨਾਲ ਘਰ ਪ੍ਰਵੇਸ਼ ਕਰਵਾਇਆ ਗਿਆ। ਵਿਆਹ ਖਤਮ ਹੋਣ ਨਾਲ ਹੀ ਮੇਰੀ ਨਿਗਰਾਨੀ ਵਾਲੀ ਜ਼ਿੰਮੇਵਾਰੀ ਵੀ ਸਮਾਪਤ ਹੋ ਗਈ। ਇਸ ਅੱਧਾ ਘੰਟਾ ਨਿਰੰਤਰ ਚੱਲਦੀ ਕਹਾਣੀ ਦੇ ਸਰੋਤੇ ਮੇਰੀ ਵੱਲ ਹੈਰਾਨੀ ਨਾਲ ਤੱਕਦੇ ਰਹੇ। ਪਹਿਲਾਂ ਤਾਂ ਮੈਂ ਇੰਝ ਮਹਿਸੂਸ ਕੀਤਾ ਕਿ ਬੱਚੇ ਸਮਝੇ ਹਨ, ਸਾਡੇ ਦਿਲ ਪਰਚਾਵੇ ਲਈ ਅੰਕਲ ਜੀ ਇੱਕ ਮਨ ਘੜਤ ਕਹਾਣੀ ਖੂਬ ਵੱਤ ਕਥਨੀ ਨਾਲ ਘੜਦੇ ਜਾ ਰਹੇ ਹਨ। ਦੋ ਚਾਰ ਵਾਰ ਉਹਨਾਂ ਵਿੱਚ ਵਿਚਾਲੇ ਅਣਸੁਣੀਆਂ ਰਸਮਾਂ ਬਾਰੇ ਵਿਸਤਾਰ ਜਾਣਨ ਲਈ ਟੋਕਿਆ ਵੀ, ਪਰ ਸਹੀ ਲੱਗਦੀ ਗੱਲ ਇਹ ਹੈ ਕਿ ਸਾਡੀ ਪੱਛਮੀ ਦੇਸਾਂ ਅੰਦਰ ਦੀ ਜੰਮਪਲ ਪੀੜ੍ਹੀ ਦੇ ਮੁੰਡੇ ਕੁੜੀਆਂ ਹਾਲਾਂ ਵੀ ਆਪਣੇ ਮਾਪਿਆਂ ਦੇ ਪਿਛੋਕੜੀ ਸੱਭਿਆਚਾਰ ਵਿੱਚ ਰੁਚੀ ਰੱਖਦੇ ਹਨ। ਅਜੋਕੇ ਸਮੇਂ ਦੇ ਵਿਆਹਾਂ ਦੇ ਜਾਣੂਆਂ ਲਈ ਸਾਡੇ 70 ਸਾਲ ਪਹਿਲੇ ਵਿਆਹਾਂ ਦੇ ਰਸਮਾਂ ਰਿਵਾਜਾਂ ਦੀ ਜਾਣਕਾਰੀ ਤੁਲਨਾ ਕਰਨ ਜਾਂ ਮਨੋਰੰਜਨ ਲਈ ਹੀ ਸਹੀ, ਪਰ ਜਾਣਨਾ ਜ਼ਰੂਰੀ ਹੈ। ਸ਼ਾਇਦ ਸਾਨੂੰ ਇਹਨਾਂ ਦੀ ਇਹ ਜ਼ਰੂਰਤ ਪੂਰੀ ਕਰਨ ਲਈ ਘਰ 'ਚ ਜਾਂ ਭਾਈਚਾਰੇ ਵਿੱਚ ਕੋਈ ਦੱਸਣ ਵਾਲਾ ਜ਼ਰੂਰ ਚਾਹੀਦਾ ਹੈ। ਹੁਣ ਪੇਸ਼ ਹੈ ਕੁਝ ਸਿਹਤ ਅਤੇ ਸੁੰਦਰਤਾ ਸੰਬੰਧੀ ਜਾਣਕਾਰੀ। ਪਿੱਠ ਦੇ ਦਰਦ ਤੋਂ ਮੁਕਤੀ ਲਈ ਯੋਗਾ ਦੀ ਵਿਧੀ। ਕਈ ਲੋਕ ਅਜਿਹੇ ਹੁੰਦੇ ਹਨ ਕਿ ਜਿਨ੍ਹਾਂ ਨੂੰ ਕੋਈ ਨਾ ਕੋਈ ਬਿਮਾਰੀ ਪਰੇਸ਼ਾਨ ਕਰਦੀ ਰਹਿੰਦੀ ਹੈ, ਭਾਵੇਂ ਉਹ ਕਿੰਨਾ ਵੀ ਇਲਾਜ ਕਿਉਂ ਨਾ ਕਰਵਾ ਲੈਣ। ਅਜਿਹੀ ਸਮੱਸਿਆ ਭੋਗ ਰਹੇ ਲੋਕਾਂ ਲਈ ਯੋਗਾ ਕਾਫ਼ੀ ਸਹੀ ਹੈ ਅਤੇ ਸਫਲ ਸਾਧਨ ਬਣ ਕੇ ਉੱਭਰਿਆ ਹੈ। ਪ੍ਰਾਚੀਨ ਭਾਰਤ ਦੀ ਪੱਧਤੀ ਯੋਗਾ ਨੂੰ ਲੈ ਕੇ ਕੀਤੇ ਗਏ ਇੱਕ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਹਫ਼ਤੇ 'ਚ ਇੱਕ ਵਾਰ ਯੋਗਾ ਤੁਹਾਨੂੰ ਪਿੱਠ ਦੇ ਹੇਠਲੇ ਹਿੱਸੇ ਦੇ ਦਰਦ ਤੋਂ ਰਾਹਤ ਦਵਾ ਸਕਦਾ ਹੈ। ਅਮਰੀਕਾ ਦੀ ਇੱਕ ਯੂਨੀਵਰਸਿਟੀ ਵੱਲੋਂ ਕੀਤੀ ਗਈ ਖੋਜ 'ਚ ਦੇਖਿਆ ਗਿਆ ਕਿ ਹਫ਼ਤੇ 'ਚ ਇੱਕ ਵਾਰ ਯੋਗਾ ਕਰਨ ਨਾਲ ਪਿੱਠ ਦੇ ਦਰਦ ਤੋਂ ਰਾਹਤ ਮਿਲ ਸਕਦੀ ਹੈ ਅਤੇ ਦਰਦਨਾਕ ਦਵਾਈਆਂ ਅਤੇ ਨਿਰਭਰਤਾ ਘੱਟ ਹੋ ਸਕਦੀ ਹੈ। ਇੱਕ ਅਧਿਐਨ ਦੇ ਲੇਖਕ ਵੱਲੋਂ ਕਿਹਾ ਗਿਆ ਕਿ ਪਿੱਠ ਦੇ ਹੇਠਲੇ ਹਿੱਸੇ 'ਚ ਦਰਦ ਅਕਸਰ ਘੱਟ ਆਮਦਨ ਵਾਲੇ ਮਰੀਜ਼ਾਂ ਨੂੰ ਹੁੰਦਾ ਹੈ, ਕਿਉਂਕਿ ਉਹਨਾਂ ਕੋਲ ਇਲਾਜ ਲਈ ਨਾ ਤਾਂ ਲੋੜੀਂਦੀ ਰਕਮ ਹੁੰਦੀ ਹੈ ਅਤੇ ਨਾ ਹੀ ਯੋਗਾ, ਮਾਲਿਸ਼ ਜਾਂ ਅਕੂਪੰਕਚਰ ਜਿਵੇਂ ਇਲਾਜ ਤੱਕ ਉਹਨਾਂ ਦੀ ਲੋੜੀਂਦੀ ਪਹੁੰਚ ਹੁੰਦੀ ਹੈ। ਉਹਨਾਂ ਅਨੁਸਾਰ ਜੇਕਰ ਅਜਿਹੇ ਮਰੀਜ਼ ਹਫ਼ਤੇ 'ਚ ਇੱਕ ਵਾਰ ਯੋਗਾ ਕਰਨ ਤਾਂ ਉਹਨਾਂ ਨੂੰ ਸਮੁੱਚਿਤ ਲਾਭ ਹੋ ਸਕਦਾ ਹੈ, ਨਾਲ ਹੀ ਰੋਜ਼ਾਨਾ ਦਾ ਕੰਮ ਕਾਜ ਕਰਨ ਦੀ ਉਹਨਾਂ ਦੀ ਸਮਰੱਥਾ ਵਿੱਚ ਸੁਧਾਰ ਹੋ ਸਕਦਾ ਹੈ। ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਮਟਰਾਂ ਦੀ ਵਰਤੋਂ ਸ਼ੂਗਰ ਲਈ ਫਾਇਦੇਮੰਦ। ਹਰੇ ਮਟਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਹਰੇ ਮਟਰ ਸਿਰਫ ਸਵਾਦ ਹੀ ਨਹੀਂ ਵਧਾਉਂਦੇ ਬਲਕਿ ਸਾਨੂੰ ਸਿਹਤਮੰਦ ਵੀ ਰੱਖਦੇ ਹਨ। ਵਿਟਾਮਿਨ, ਮਿਨਰਲ ਅਤੇ ਐਂਟੀ ਆਕਸੀਡੈਂਟ ਤੋਂ ਇਲਾਵਾ ਮਟਰ ਪ੍ਰੋਟੀਨ ਅਤੇ ਫਾਈਬਰ ਨਾਲ ਵੀ ਭਰਪੂਰ ਹੁੰਦੇ ਹਨ। ਮਟਰ 'ਚ ਮੌਜੂਦ ਆਇਰਨ, ਜ਼ਿੰਕ, ਮੈਗਨੀਜ਼ ਅਤੇ ਕਾਪਰ ਤੱਤ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ। ਇਸ ਤੋਂ ਇਲਾਵਾ ਮਟਰਾਂ 'ਚ ਪਾਏ ਜਾਣ ਵਾਲੇ ਐਂਟੀ ਆਕਸੀਡੈਂਟ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ 'ਚ ਵਾਧਾ ਕਰਦੇ ਹਨ। ਇਸ ਤੋਂ ਇਲਾਵਾ ਹਰੇ ਮਟਰਾਂ 'ਚ ਪ੍ਰੋਟੀਨ ਅਤੇ ਫਾਈਬਰ ਵੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਸਰੀਰ 'ਚ ਮੌਜੂਦ ਸ਼ੂਗਰ ਦੇ ਪੱਧਰ ਨੂੰ ਕੰਟਰੋਲ 'ਚ ਰੱਖਦਾ ਹੈ, ਨਾਲ ਹੀ ਇਸ ਰੋਗ ਦੇ ਖਤਰੇ ਤੋਂ ਵੀ ਬਚਾਉਂਦਾ ਹੈ। ਮਟਰਾਂ ਦਾ ਪ੍ਰਯੋਗ ਚਿਹਰੇ ਨੂੰ ਸੁੰਦਰ ਬਣਾਉਣ ਲਈ ਵੀ ਕੀਤਾ ਜਾਂਦਾ ਹੈ। ਪਾਣੀ 'ਚ ਥੋੜ੍ਹੇ ਜਿਹੇ ਮਟਰ ਉਬਾਲ ਕੇ ਉਹਨਾਂ ਦੀ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਚਿਹਰੇ 'ਤੇ ਲਗਾਓ ਅਤੇ 15-20 ਮਿੰਟ ਬਾਅਦ ਸਾਫ਼ ਪਾਣੀ ਨਾਲ ਧੋ ਲਓ। ਇਸ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ, ਚਿਹਰੇ ਦੀਆਂ ਝੁਰੜੀਆਂ ਅਤੇ ਦਾਗ ਧੱਬੇ ਦੂਰ ਹੁੰਦੇ ਹਨ। ਇਸ ਤੋਂ ਇਲਾਵਾ ਇਹ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹਨ। ਵਿਟਾਮਿਨਾਂ ਦਾ ਸਮੂਹ ਵਿਟਾਮਿਨ B6, B12 ਅਤੇ ਫੋਲਿਕ ਐਸਿਡ ਖੂਨ ਦੇ ਲਾਲ ਕਣਾਂ ਨੂੰ ਬਣਾਉਣ 'ਚ ਮਦਦ ਕਰਦੇ ਹਨ, ਜੋ ਸਰੀਰ ਦੇ ਨਾਲ ਨਾਲ ਸਿਰ ਦੀਆਂ ਕੋਸ਼ਿਕਾਵਾਂ ਤੱਕ ਆਕਸੀਜਨ ਪਹੁੰਚਾਉਂਦਾ ਹੈ। ਇਸ ਤਰ੍ਹਾਂ ਇਹ ਤੱਤ ਵਾਲਾਂ ਨੂੰ ਕਮਜ਼ੋਰ ਹੋਣ ਤੋਂ ਰੋਕਦੇ ਹਨ। ਮਟਰ 'ਚ ਕੈਲੋਰੀ ਅਤੇ ਫੈਟ ਦੀ ਮਾਤਰਾ ਘੱਟ ਹੁੰਦੀ ਹੈ, ਇਸ ਲਈ ਇਹ ਵਜ਼ਨ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਹਰੇ ਮਟਰ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜੋ ਤੁਹਾਡਾ ਭਾਰ ਵਧਣ ਤੋਂ ਰੋਕਦੇ ਹਨ। ਇਸ ਲਈ ਜੇ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣੇ ਭੋਜਨ 'ਚ ਮਟਰਾਂ ਨੂੰ ਜ਼ਰੂਰ ਸ਼ਾਮਲ ਕਰੋ। ਇਸ ਤੋਂ ਇਲਾਵਾ ਮਟਰ ਸਰੀਰ ਨੂੰ ਚੁਸਤ ਦਰੁਸਤ ਰੱਖਦੇ ਹਨ। ਹਰੇ ਮਟਰਾਂ 'ਚ ਮੌਜੂਦ ਫਾਈਟੋ ਨਿਊਟ੍ਰੈਂਟਸ ਅਤੇ ਕੈਰੋਟੀਨ ਸਰੀਰ ਨੂੰ ਐਨਰਜੀ ਨਾਲ ਭਰਪੂਰ ਅਤੇ ਤੰਦਰੁਸਤ ਰੱਖਣ 'ਚ ਕਾਰਗਰ ਸਿੱਧ ਹੁੰਦੇ ਹਨ। ਵਧੀਆ ਸਿਹਤ ਲਈ ਹੱਡੀਆਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਮਟਰਾਂ 'ਚ ਮੌਜੂਦ ਕੈਲਸ਼ੀਅਮ ਅਤੇ ਜ਼ਿੰਕ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ਤੋਂ ਇਲਾਵਾ ਤਾਜ਼ੇ ਹਰੇ ਮਟਰ ਵਿਟਾਮਿਨ ਕੇ ਨਾਲ ਭਰਪੂਰ ਹੁੰਦੇ ਹਨ ਜੋ ਵੱਧ ਰਹੇ ਬੱਚਿਆਂ ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਹੁਣ ਪੇਸ਼ ਹੈ ਇੱਕ ਹੱਡ ਬੀਤੀ ਚਰਨਾ ਚੰਦਰਾ ਜੋ ਉਮਰ ਮੀਨੀਆ ਗਲਾਸਗੋ ਦੀ ਲਿਖੀ ਹੋਈ ਹੈ। ਬਲੂ ਸਟਾਰ ਤੋਂ ਬਾਅਦ ਬਰਨਾਲੇ ਦੀ ਸਰਕਾਰ ਬਣੀ। ਮੰਡੀਆਂ ਵਾਲੇ ਮਹਿਕਮੇ ਦਾ ਕੁਰਸੀਨਾਮਾ ਦੀਦਾਰੇ ਵਾਲੀਏ ਤੋਤੇ ਨੂੰ ਮਿਲ ਗਿਆ। ਸਾਡੀਆਂ ਵੀ ਪਿਓ ਦਾਦੇ ਦੀਆਂ ਵੋਟਾਂ ਦਾ ਮੁੱਲ ਪਿਆ ਅਤੇ ਨੌਕਰੀ ਮਿਲ ਗਈ। ਉੱਧਰੋਂ ਇੱਕ ਰਾਤ ਬਰਨਾਲੇ ਦੀ ਸਰਕਾਰ ਟੁੱਟੀ ਅਤੇ ਸਵੇਰੇ ਸਾਡੀ ਨੌਕਰੀਆਂ ਛੁੱਟੀ। ਬਠਿੰਡੇ ਫੌਜ ਦੀ ਭਰਤੀ ਆ ਗਈ। ਮੈਂ ਅਤੇ ਸੰਧੂਆਂ ਦਾ ਪਾਲਾ ਊਤ ਭਰਤੀ ਹੋਣ ਗਏ। ਮੇਰੀ ਛਾਤੀ ਘੱਟ ਅਤੇ ਪਾਲੇ ਦਾ ਦਿਮਾਗ ਘੱਟ। ਬੇਰੰਗ ਚਿੱਠੀ ਵਾਂਗ ਵਾਪਸ ਮੁੜ ਪਏ। ਬਠਿੰਡੇ ਦੇ ਨੇੜੇ ਇੱਕ ਪਿੰਡ ਪਾਲੇ ਦੀ ਮਾਸੀ ਵਿਆਹੀ ਹੋਈ ਸੀ, ਉਸ ਕੋਲ ਸ਼ਾਮ ਨੂੰ ਚਲੇ ਗਏ। ਉਹਨਾਂ ਨੇ ਘਰੇ ਅਖੰਡ ਪਾਠ ਰਖਾਉਣਾ ਸੀ, ਇਸ ਲਈ ਅਸੀਂ ਉੱਥੇ 4-5 ਦਿਨ ਰਹੇ। ਬਾਕੀ ਪਰਿਵਾਰ ਤਾਂ ਬਹੁਤ ਸਾਊ, ਪਰ ਮਾਸੀ ਦਾ ਸਹੁਰਾ ਬੜਾ ਕੱਬਾ, ਨਿਰੀ ਲੜਾਈ ਦੀ ਭੰਡ। ਅਸੀਂ 5 ਦਿਨ ਉਸ ਦੇ ਮੂੰਹ 'ਤੇ ਰੌਣਕ ਨੇ ਵੇਖੀ। ਮੱਥੇ ਦੀਆਂ ਤਿਊੜੀਆਂ ਤਾਂ ਢਿੱਡ ਵਾਲੇ 6 ਪੈਕਾਂ ਵਾਂਗ ਪੱਕ ਗਈਆਂ ਸਨ। ਇਉਂ ਸੀ ਜਿਵੇਂ ਤਾਮਿਲਾਂ ਦੇ ਮੱਥੇ 'ਤੇ ਆਟਾ ਜਿਹਾ ਮਲਿਆ ਹੁੰਦਾ। ਗੁਰਦੁਆਰੇ ਬਾਬੇ ਦੀ ਬੀੜ ਲੈਣ ਗਏ ਤਾਂ ਪ੍ਰਧਾਨ ਨਾਲ ਸਿੰਘ ਫਸਾ ਲਏ। ਭਾਵੇਂ ਹੱਥ 'ਚ ਮਾਲਾ ਅਤੇ ਗਲ ਗਾਤਰਾ ਕਿਰਪਾਨ ਪਾਈ ਹੋਈ ਸੀ, ਪਰ 3 ਦਿਨ ਹਲਵਾਈ ਭਾਈ ਸਪੀਕਰ ਵਾਲਾ ਅਤੇ ਟੈਂਟ ਵਾਲਿਆਂ ਨੂੰ ਸੂਲੀ 'ਤੇ ਟੰਗੀ ਰੱਖਿਆ। ਗੁਰਦੁਆਰੇ ਦੇ ਭਾਈ ਨਾਲ ਤਾਂ ਪਹਿਲੇ ਦਿਨ ਹੀ ਪੰਗਾ ਪਾ ਲਿਆ। ਬਾਕੀ ਪਾਠੀ ਸਿੰਘ ਤਾਂ ਸਾਫ਼ ਸੁਥਰੇ ਬਣਦੇ ਤਣਦੇ ਸਨ, ਪਰ ਜੋ ਪਾਠੀ ਸ਼ਾਮ ਨੂੰ ਆਇਆ ਤਵੇ ਨਾਲ ਸ਼ਰਤ, ਕਾਲਾ ਰੰਗ, ਕਰੇੜੇ ਦੰਦ ਅਤੇ ਜੰਗਾਲਿਆ ਜਿਹਾ ਕੁੜਤਾ ਪਜਾਮਾ ਪਾਇਆ, ਜਿਵੇਂ ਦਿਹਾੜੀ ਲਾ ਕੇ ਆਇਆ ਹੋਵੇ। ਬੂੜਾ ਭਾਈ ਦੀ ਬਾਂਹ ਫੜ ਕੇ ਪਾਸੇ ਲੈ ਕੇ ਪਾਸੇ ਜੇ ਲੈ ਗਿਆ। ਕਾਫ਼ੀ ਤੂੰ ਤੂੰ ਮੈਂ ਤੋਂ ਬਾਅਦ ਬੂੜਾ ਸ਼ਾਂਤ ਹੋਇਆ। ਦਰਅਸ ਬੂੜਾ ਭੁੱਚੇ ਸੇ ਕਿਸੇ ਡੇਰੇ ਦਾ ਸ਼ਰਧਾਲੂ ਸੀ, ਜਿੱਥੇ ਛੋਟੀ ਜਾਤ ਵਾਲਿਆਂ ਨਾਲ ਭੇਦਭਾਵ ਕੀਤਾ ਜਾਂਦਾ ਹੈ। ਇਸ ਕਰਕੇ ਉਸਨੇ ਭਾਈ ਜੀ ਨੂੰ ਕਿਹਾ ਸੀ ਕਿ ਅਖੰਡ ਪਾਠ 'ਤੇ ਕੋਈ ਵੀ ਪਾਠੀ ਛੋਟੀ ਜਾਤ ਦਾ ਨਾ ਹੋਵੇ। ਇਸ ਲਈ ਇਸ ਸੂਰਮੇ ਰੰਗੇ ਪਾਠੀ ਦੀ ਵਜ੍ਹਾ ਕਤਾ ਵੇਖ ਕੇ ਬੂੜੇ ਦਾ ਪਾਰਾ ਚੜ ਗਿਆ। ਉਹਨੂੰ ਸ਼ੱਕ ਹੋਇਆ ਕਿ ਇਹ ਤਾਂ ਛੋਟੀ ਜਾਤ ਵਾਲਾ ਆ ਗਿਆ, ਪਰ ਭਾਈ ਨੇ ਵੀ ਅਗਲੇ ਦੀ ਪੂਰੀ ਜਨ ਪੱਤਰੀ ਬਣਾ ਛੱਡੀ ਸੀ। ਕਹਿੰਦਾ, ਬਾਪੂ ਮੇਰੇ ਨਾਲ ਸ਼ਰਤ ਲਾ ਲੈ, ਜੇ ਇਹ ਜੱਟ ਦਾ ਪੁੱਤ ਨਾ ਹੋਇਆ ਤਾਂ ਢਿੱਲੋਂ ਇਹਦਾ ਗੋਤ ਆ, 5 ਕਿਲਿਆਂ ਦਾ ਮਾਲਕ ਆ, ਨਾ ਮੁਖਤਿਆਰ ਆ, ਫਲਾਣਾ ਪਿੰਡ 'ਤੇ ਮਹਿਰਮ ਪੱਤੀ ਆ, ਪਿੰਡ 'ਚ ਝੋਟਿਆਂ ਵਾਲੇ ਢਿੱਲੋਂ ਵੱਜਦੇ ਆ, ਹੁਣ ਇਹਦਾ ਰੰਗ ਕਾਲਾ ਤਾਂ ਮੈਂ ਇਹਨੂੰ ਕਿਹੜੀ ਛੱਪੜੀ 'ਚ ਗੋਤਾ ਦੇ ਦਿਆਂ ਜਿੱਥੇ ਇਹ ਕਾਲੇ ਕਾਵਾਂ ਵਾਂਗੂ ਬੱਗਾ ਹੋ ਜਾਏ। ਚੱਲ ਬੈਠ ਮੇਰੇ ਨਾਲ ਸਕੂਟਰ 'ਤੇ, ਤੇਰੀ ਸ਼ੱਕ ਕਰਵਾ ਲਿਆਉਣਾ। ਬੁੜੇ ਨੂੰ ਅਣਮੰਨੇ ਜੇ ਮਨ ਨਾਲ ਯਕੀਨ ਕਰਨਾ ਪਿਆ। ਸਾਨੂੰ ਬਾਅਦ 'ਚ ਪਤਾ ਲੱਗਾ ਕਿ ਗੁਰਦੁਆਰੇ ਦਾ ਭਾਈ ਵੀ ਬਾਬੇ ਬਖਤੌਰੇ ਵਾਂਗੂ ਗੋਲ ਮਸ਼ਕਰੀ ਕਰ ਗਿਆ ਸੀ। ਉਹ ਡੇਰਾਵਾਦ ਦਾ ਵਿਰੋਧੀ ਸੀ। ਚਲਾਕ ਭਾਈ ਨੇ ਬਾਕੀ ਪਾਠੀ ਦੂਰੋਂ ਦੂਰੋਂ ਚੁਣ ਕੇ ਛੋਟੀਆਂ ਜਾਤੀਆਂ ਨਾਲ ਸੰਬੰਧਿਤ ਹੀ ਮੰਗਵਾਏ ਸੀ ਅਤੇ ਇੱਕੋ ਇੱਕ ਨਮੂਨਾ ਢਿੱਲੋਂ ਜੱਟ ਨੇੜੇ ਪਿੰਡ ਤੋਂ ਮੰਗਵਾਇਆ ਸੀ, ਜਿਸ 'ਤੇ ਸ਼ੱਕ ਹੋਣਾ ਹੀ ਸੀ। ਇੱਕ ਸ਼ੱਕ ਨੇ ਹੀ ਤਸੱਲੀ ਕਰਾ ਦਿੱਤੀ ਸੀ, ਬਾਬੇ ਦੀ ਉਹ ਦੂਜਿਆਂ ਦੇ ਪਿਛੋਕੜ ਬਾਰੇ ਜਾਣਨ ਦੀ ਹਿੰਮਤ ਹੀ ਨਾ ਕਰ ਸਕਿਆ। ਪਾਠ ਦੇ ਭੋਗ ਤੋਂ ਦੂਜੇ ਦਿਨ ਸਾਡੀ ਵਾਪਸੀ ਸੀ। 3 ਦਿਨ ਅਸੀਂ ਬਹੁਤ ਸੇਵਾ ਕੀਤੀ। ਮਾਸੀ ਰਾਤ ਨੂੰ ਸਾਡੇ ਲਈ ਦੁੱਧ ਤੱਤਾ ਕਰਕੇ ਲੈ ਆਈ। ਬੈਠੀ ਬੈਠੀ ਆਪਣੇ ਦੁੱਖੜੇ ਫਰੋਲਣ ਲੱਗੀ। ਬੇ ਮੁੰਡਿਓ, ਮਾਸੜ ਤਾਂ ਥੋੜ੍ਹਾ ਬਾਹਲਾ ਹੀ ਭੋਲਾ ਬੰਦਾ, ਤੁਸੀਂ ਵੇਖ ਹੀ ਲਿਆ। ਹੁਣ ਸੱਸ ਵੀ ਮੇਰੀ ਬੜੀ ਚੰਗੀ ਸੀ, ਰੱਬ ਉਹਨੂੰ ਸਵਰਗਾਂ 'ਚ ਵਾਸਾ ਦੇਵੇ। ਪਰ ਆ ਬੁੜੇ ਨੇ ਬੜਾ ਤਪਾਇਆ, ਪੱਟ ਮੈਲੀ ਪੈਣੀ ਨੇ। ਕੋਈ ਗਰੀਬ ਖੇਤ 'ਚ ਘਾਹ ਖੋਤਣ ਲੱਗ ਪੈਂਦਾ, ਸਾਗ ਤੋੜਦਾ ਤਾਂ ਇਹ ਅਗਲੇ ਦੀ ਧੀ ਭੈਣ ਇੱਕ ਕਰ ਦਿੰਦਾ। ਗਰੀਬ ਗੁਰਬੇ 'ਤੇ ਤਾਂ ਇਹ ਪਹਿਲਾਂ ਹੀ ਬਥੇਰਾ ਮੱਚਦਾ ਸੀ। ਆ ਜੈ ਵੱਡੇ ਭੁੱਚੋ ਵਾਲੇ ਸਾਧ ਨੇ ਤਾਂ ਕਰੇਲਾ ਨਿੰਮ 'ਤੇ ਚਾੜਤਾ, ਇਹਦੇ ਆ ਗਾਤਰਾ ਜਿਹਾ ਪੁਆ ਕੇ ਹੁਣ ਨਾ ਕੋਈ ਸਾਡੇ ਸਿਰੀ ਟਿਕਦਾ ਅਤੇ ਨਾ ਹੀ ਗੋਹੇ ਕੂੜੇ ਵਾਲੀ। ਅੱਗੇ ਕੰਮ ਵਾਲੀਆਂ ਬੁੜੀਆਂ ਸਾਡੇ 100-100 ਕੰਮ ਸਵਾਰ ਦਿੰਦੀਆਂ ਸੀ, ਕੱਪੜੇ ਧਵਾ ਜਾਂਦੀਆਂ, ਭਾਂਡੇ ਮਾਂਜ ਦਿੰਦੀਆਂ ਅਤੇ ਪੀਣ ਕਰਵਾ ਦਿੰਦੀਆਂ। ਹੁਣ ਇਹ ਕਿਸੇ ਨੂੰ ਦੇਹੜੀ ਨਹੀਂ ਚੜ੍ਹਨ ਦਿੰਦਾ। ਇਹ ਤਾਂ ਸਾਨੂੰ ਵੀ ਕਹਿੰਦਾ ਸੀ ਕਿ ਤੁਸੀਂ ਵੀ ਦੋਨੋਂ ਅੰਮ੍ਰਿਤ ਛਕੋ। ਮੈਂ ਤਾਂ ਕੋਰਾ ਜਵਾਬ ਦੇ ਦਿੱਤਾ, ਸਾਨੂੰ ਨਹੀਂ ਲੋੜ ਤੇਰੇ ਅੰਮ੍ਰਿਤ ਦੀ, ਜਿਹੜਾ ਜਣੇ ਖਣੇ ਨਾਲ ਸ਼ੂਕ ਕਰਨੀ ਦੱਸਦਾ। ਥੋੜ੍ਹਾ ਮਾਸੜ ਤਾਂ ਇੱਕ ਦੋ ਵਾਰ ਥੋੜ੍ਹਾ ਮਾਸੜ ਤਾਂ ਇੱਕ ਦੋ ਵਾਰ ਗਿਆ, ਪਰ ਮੈਂ ਤਾਂ ਭੁੱਚੋ ਵਾਲੇ ਬੂਬਨੇ ਦੇ ਕਦੇ ਪੈਰ ਨਹੀਂ ਪਾਇਆ। ਜਦੋਂ ਮੈਂ ਨਵੀਂ ਨਵੀਂ ਵਿਆਹੀ ਆਈ ਤਾਂ ਸੱਸ ਵਾਲੀਆਂ ਨਕੋਚਾਂ ਇਹ ਕੱਢਿਆ ਕਰੇ ਸਾਡੇ ਪੇਕੇ ਘਰ ਵਿੱਚ, ਤਾਂ ਪੱਠਾ ਦੱਥਾ ਸਾਰਾ ਸਿਰੀ ਪਾਲੀ ਕਰਦੇ ਸੀ, ਕੱਲੀਆਂ ਧਾਰਾਂ ਅਸੀਂ ਚੋਂਦੀਆਂ ਸੀ, ਪਰ ਇੱਥੇ ਸਾਰਾ ਕੰਮ ਬੁੜੀਆਂ ਜਿਵੇਂ ਸੀ। ਪਹਿਲੀ ਵਾਰ ਮੈਂ ਇੱਥੇ ਆ ਕੇ ਤੂੜੀ ਉੱਤੇ ਖਲ ਪਾ ਕੇ ਸੰਨੀ ਰਲਾਉਣੀ ਸਿੱਖੀ। ਆਪਣੇ ਵੱਲੋਂ ਤਾਂ ਮੈਂ ਬਥੇਰੀ ਕੋਸ਼ਿਸ਼ ਕਰਨੀ ਕਿ ਚੰਗੀ ਤਰ੍ਹਾਂ ਰਲ ਜਾਵੇ, ਤਾਂ ਵੀ ਜੈਖਾਣੇ ਦੀਆਂ ਗੰਢਾਂ ਵੱਜ ਜਾਂਦੀਆਂ। ਇਹ ਹਰ ਰੋਜ਼ ਬੁੜਬੁੜ ਕਰਦਾ ਰਹਿੰਦਾ। ਇੱਕ ਦਿਨ ਚੌਰਾ ਤੂੜੀ ਵਾਲੀਆਂ ਗੰਢਾਂ ਦਾ ਝੋਲਾ ਭਰ ਕੇ ਮੇਰੀ ਮਾਂ ਕੋਲ ਲੈ ਗਿਆ। ਕਹਿੰਦਾ, ਪ੍ਰਸੰਨ ਕੁਰੇ, ਧੀ ਨੂੰ ਕੁਝ ਸਿਖਾਇਆ ਨਹੀਂ, ਆ ਵੇਖ ਸੰਨੀ ਕੀਤੀ ਤੇਰੀ ਧੀ ਨੇ, ਬੇਬੇ ਮੇਰੀ ਨੇ। ਇਹਦੀ ਚੰਗੀ ਇਹ ਛੋਤ ਲਾਈ ਕੁੜਮਾਚਾਰੀ ਸੀ, ਉਹਨੇ ਇਹਨੂੰ ਚਾਹ ਤਾਂ ਕੀ ਪਾਣੀ ਵੀ ਨਹੀਂ ਪੁੱਛਿਆ। ਇੰਨਾ ਕੁ ਲੱਛਣਾ ਹੈ ਬੁੜਾ, ਬਾਹਰ ਤਾਂ ਇਹ ਆਪਣਾ ਨਾਂ ਹੁੱਬ ਹੁੱਬ ਕੇ ਦੱਸੂ, ਮੈਂ ਗੁਰਬਚਨ ਸਿੰਘ ਬਰਾੜ, ਪਰ ਪਿੰਡ ਦਾ ਬੱਚਾ ਬੱਚਾ ਆਖਦਾ ਚਰਨਾ ਚੰਦਰਾ। ਹੁਣ ਪੇਸ਼ ਹੈ ਕੁਲਦੀਪ ਸਿੰਘ ਜਸਵਾਲ ਲੰਡਨ ਜੀ ਦਾ ਲਿਖਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਬਾਰੇ ਲੇਖ। ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀ ਸਿਆਣਪ ਅਤੇ ਦਿਲਾਨਾ ਅੰਦਾਜ਼ ਦੇ ਨਾਲ ਮਹਾਂ ਪੰਜਾਬ ਬਣਾ ਦਿੱਤਾ ਸੀ, ਜਿਸ ਦੀਆਂ ਸਰਹੱਦਾਂ ਅੰਬਾਲੇ ਤੋਂ ਲੈ ਕੇ ਅਫਗਾਨਿਸਤਾਨ ਦਰਾ ਖੈਬਰ ਤੱਕ ਫੈਲੀਆਂ ਹੋਈਆਂ ਸਨ। ਮਹਾਰਾਜਾ ਜੀ ਨੇ ਆਪਣੀ ਸੈਨਾ ਨੂੰ ਸਿਖਲਾਈ ਦੇਣ ਦੇ ਲਈ ਫਰਾਂਸੀ, ਇਟਾਲੀਅਨ ਅਤੇ ਹੋਰ ਕਈ ਵਿਦੇਸ਼ੀ ਜਨਰਲ ਰੱਖੇ ਹੋਏ ਸਨ, ਜਿਨ੍ਹਾਂ ਵਿੱਚ ਸਿੱਖ ਜਰਨੈਲ ਹਰੀ ਸਿੰਘ ਨਲੂਆ ਖਾਸ ਸ਼ਖਸੀਅਤ ਸੀ। ਮਹਾਰਾਜਾ ਰਣਜੀਤ ਸਿੰਘ ਦੀ ਇੱਕ ਬਹੁਤ ਵੱਡੀ ਖਾਸੀਅਤ ਸੀ ਕਿ ਕੋਈ ਵੀ ਇਨਸਾਨ ਭੁੱਖਾ ਨਹੀਂ ਮਰਦਾ ਸੀ ਅਤੇ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਸਨ, ਭਾਵੇਂ ਕਿ ਉਹ ਹਿੰਦੂ, ਸਿੱਖ, ਮੁਸਲਿਮ ਜਾਂ ਈਸਾਈ ਕਿਉਂ ਨਾ ਹੋਵੇ। ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਦੇ ਅੱਗੇ ਸਦਾ ਹੀ ਸਿਰ ਝੁਕਾਉਂਦੇ ਰਹੇ। ਇਸ ਲਈ ਹਰ ਰੋਜ਼ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਵਾਸਤੇ ਲੰਗਰਾਂ ਲਈ ਰਸਤਾ ਭੇਜਦੇ ਸਨ। ਆਪ ਜੀ ਜੋ ਵੀ ਜਿੱਤ ਪ੍ਰਾਪਤ ਕਰਦੇ ਉਸਦਾ ਸਿਹਰਾ ਸਦਾ ਅਕਾਲ ਪੁਰਖ ਨੂੰ ਹੀ ਦਿੰਦੇ ਸਨ, ਜਿਵੇਂ ਕਿ ਅੰਮ੍ਰਿਤਸਰ ਦਾ ਰਾਮਬਾਗ ਅਤੇ ਹੋਰ ਕਈ ਸਥਾਨ। ਆਪ ਜੀ ਨੇ ਕੋਈ 40 ਸਾਲ ਖਾਲਸਾ ਰਾਜ ਸਥਾਪਿਤ ਕੀਤਾ ਸੀ, ਜਿਸ ਦਾ ਮੁੱਖ ਕਾਰਨ ਕਿ ਆਪ ਸਭ ਧਰਮਾਂ ਦਾ ਸਤਿਕਾਰ ਕਰਦੇ ਸਨ, ਇਸ ਕਰਕੇ ਹਰੇਕ ਧਰਮ ਦੇ ਲੋਕ ਆਪ ਜੀ ਨੂੰ ਪਸੰਦ ਕਰਦੇ ਸਨ। ਸ਼ੇਰੇ ਪੰਜਾਬ ਜੀ ਦੀ ਇੱਕ ਵਾਰ ਇੱਕ ਨੱਚਣ ਗਾਉਣ ਵਾਲੀ ਨਾਲ ਦੋਸਤੀ ਹੋ ਗਈ, ਜਿਸ ਕਰਕੇ ਉਸ ਸਮੇਂ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਆਪ ਜੀ ਨੂੰ 100 ਕਰੋੜਿਆਂ ਦੀ ਸਜ਼ਾ ਲਾਈ, ਜੋ ਕਿ ਆਪ ਜੀ ਨੇ ਹੱਸ ਕੇ ਪ੍ਰਵਾਨ ਕਰ ਲਈ ਅਤੇ ਉਹ ਸਜ਼ਾ ਪੂਰੀ ਵੀ ਕੀਤੀ। ਇੱਥੇ ਸੋਚਣ ਵਾਲੀ ਗੱਲ ਹੈ ਕਿ ਅੱਜ ਦੇ ਦੌਰ ਵਿੱਚ ਕੋਈ ਸਿਆਸੀ ਲੀਡਰ ਅਜਿਹੀ ਗਲਤੀ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਜ਼ਾ ਕਬੂਲ ਕਰ ਸਕਦਾ ਹੈ? ਨਹੀਂ ਜੀ, ਕਿਉਂਕਿ ਅੱਜ ਕੌਮ ਦੇ ਜਥੇਦਾਰ ਇਹਨਾਂ ਸਿਆਸੀ ਲੀਡਰਾਂ ਦੇ ਅਧੀਨ ਹਨ ਅਤੇ ਇਹਨਾਂ ਸਿਆਸੀ ਲੀਡਰਾਂ ਦੀ ਮਰਜ਼ੀ ਅਨੁਸਾਰ ਹੀ ਇਹ ਜਥੇਦਾਰ ਚੱਲਦੇ ਹਨ। ਜਿਵੇਂ ਕਿ ਸਭ ਜਾਣਦੇ ਹਨ ਕਿ ਜਿੰਨਾ ਸਮਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜ ਕੀਤਾ, ਉਹਨਾਂ ਸਮਾਂ ਬ੍ਰਿਟਿਸ਼ ਸਰਕਾਰ ਦਾ ਹੌਸਲਾ ਨਹੀਂ ਪਿਆ ਕਿ ਸ਼ੇਰੇ ਪੰਜਾਬ ਦੇ ਰਾਜ ਵੱਲ ਮੂੰਹ ਕਰ ਸਕੇ। ਇਸ ਦੇ ਉਲਟ ਬ੍ਰਿਟਿਸ਼ ਸਰਕਾਰ ਨੇ ਸ਼ੇਰੇ ਪੰਜਾਬ ਦੇ ਨਾਲ ਅੰਮ੍ਰਿਤਸਰ ਵਿਖੇ ਇੱਕ ਸੰਧੀ ਕੀਤੀ ਸੀ, ਜਿਸ ਨੂੰ ਅੰਮ੍ਰਿਤਸਰ ਦੀ ਸੰਧੀ ਕਿਹਾ ਜਾਂਦਾ ਹੈ। ਉਸ ਅਧੀਨ ਇਹ ਕੀਤਾ ਕਿ ਕੋਈ ਵੀ ਸਰਕਾਰ ਇੱਕ ਦੂਜੇ ਉੱਪਰ ਜ਼ਬਰਦਸਤੀ ਹਮਲਾ ਨਹੀਂ ਕਰੇਗੀ। 27 ਜੂਨ 1839 ਵਾਲੇ ਦਿਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਸ਼ਾਹੀ ਕਿਲ੍ਹੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਖੇ ਬਣੀ। ਉਸ ਦਿਨ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿ ਸਾਡੇ ਉਸ ਮਹਾਂ ਪੰਜਾਬ ਦੀ ਰੂਹ ਨਿਕਲ ਕੇ ਚਲੀ ਗਈ ਹੋਵੇ। ਉਸ ਦਿਨ ਸਾਰੇ ਧਰਮਾਂ ਦੇ ਲੋਕਾਂ ਵਿੱਚ ਵਿਛੋੜੇ ਦੇ ਅੱਥਰੂ ਸਨ, ਕਿਉਂਕਿ ਇਹੋ ਜਿਹਾ ਰਾਜਾ ਸਿੱਖ ਕੌਮ ਲਈ ਮਿਲਣਾ ਔਖਾ ਸੀ, ਜਿਸ ਬਾਰੇ ਮੁਸਲਮਾਨ ਕਵੀ ਸ਼ਾਹ ਮੁਹੰਮਦ ਨੇ ਬਹੁਤ ਕੁਝ ਲਿਖਿਆ। ਮਹਾਰਾਜਾ ਰਣਜੀਤ ਸਿੰਘ ਹੋਇਆ ਪੈਦਾ ਨਾਲ ਜੋੜਦੇ ਮੁਲਕ ਹਿਲਾਏ ਗਿਆ, ਸ਼ਾਹ ਮੁਹੰਮਦ ਜੀ ਵੇ ਉਹ 1000 ਬਰਸਾਂ ਜਿਹੜਾ ਰਾਜ ਕੇ ਰਾਜ ਕਮਾਏ ਗਿਆ। ਦੋਸਤੋ, ਸ਼ੇਰੇ ਪੰਜਾਬ ਦੇ ਅੱਖਾਂ ਮੀਟਣ ਦੀ ਦੇਰ ਹੋਈ ਕਿ ਸਿੱਖ ਕੌਮ ਦੇ ਗਦਾਰਾਂ ਨੇ ਪੰਜਾਬ ਨਾਲ ਗਦਾਰੀ ਕਰਨੀ ਸ਼ੁਰੂ ਕਰ ਦਿੱਤੀ। ਸ਼ੇਰੇ ਪੰਜਾਬ ਦੇ ਸਮੇਂ ਜੋ ਡੋਗਰਾ ਭਰਾ ਆਪ ਜੀ ਨਾਲ ਖਾਰ ਖਾਂਦੇ ਸਨ, ਉਹ ਲੋਕ ਬ੍ਰਿਟਿਸ਼ ਸਰਕਾਰ ਨਾਲ ਮਿਲ ਗਏ, ਜਿਸ ਕਰਕੇ ਬ੍ਰਿਟਿਸ਼ ਸਰਕਾਰ ਨੂੰ ਸ਼ੇਰੇ ਪੰਜਾਬ ਦੇ ਪਰਿਵਾਰ ਨੂੰ ਖਤਮ ਕਰਨ ਦਾ ਮੌਕਾ ਮਿਲ ਗਿਆ। ਆਪ ਜੀ ਦੀਆਂ ਬਾਕੀ ਰਾਣੀਆਂ ਤਾਂ ਸ਼ੇਰੇ ਪੰਜਾਬ ਦੇ ਨਾਲ ਹੀ ਸਤੀ ਹੋ ਗਈਆਂ ਸਨ, ਲੇਕਿਨ ਮਹਾਰਾਜਾ ਦਲੀਪ ਸਿੰਘ ਦੀ ਬਹੁਤ ਛੋਟੀ ਉਮਰ ਹੋਣ ਕਰਕੇ ਮਹਾਰਾਣੀ ਜਿੰਦਾ ਸਤੀ ਨਹੀਂ ਹੋਈ, ਤਾਂ ਕਿ ਸ਼ੇਰੇ ਪੰਜਾਬ ਦੇ ਵਾਰਸ ਨੂੰ ਪੰਜਾਬ ਦੀ ਵਾਗਡੋਰ ਸੰਭਾਲਣ ਦੇ ਯੋਗ ਬਣਾਇਆ ਜਾ ਸਕੇ। ਉਸ ਸਮੇਂ ਤੱਕ ਬ੍ਰਿਟਿਸ਼ ਸਰਕਾਰ ਸ਼ੇਰੇ ਪੰਜਾਬ ਦੇ ਮਹਾਂ ਪੰਜਾਬ ਨੂੰ ਗੁਲਾਮ ਬਣਾਉਣ ਵਿੱਚ ਸਫਲ ਹੋ ਚੁੱਕੀ ਸੀ, ਜਿਸ ਕਰਕੇ ਮਹਾਰਾਣੀ ਜਿੰਦਾ ਇੱਕ ਨੌਕਰਾਣੀ ਦੇ ਕੱਪੜੇ ਪਾ ਕੇ ਮਹਾਰਾਜੇ ਦੇ ਮਹਿਲਾਂ ਵਿੱਚੋਂ ਨਿਕਲ ਕੇ ਬਾਅਦ ਵਿੱਚ ਨੇਪਾਲ ਜਾ ਕੇ ਰਾਸੀ ਪਨਾਹ ਲੈ ਲਈ, ਤਾਂ ਕਿ ਉਸ ਦੀ ਜਾਨ ਨੂੰ ਖਤਰਾ ਨਾ ਹੋਵੇ। ਦੂਜੇ ਪਾਸੇ ਬ੍ਰਿਟਿਸ਼ ਸਰਕਾਰ ਨੇ ਮਹਾਰਾਜਾ ਦਲੀਪ ਸਿੰਘ ਦੀ ਛੋਟੀ ਉਮਰ ਹੋਣ ਕਰਕੇ ਪਹਿਲਾਂ ਤਾਂ ਉਸਦੇ ਕੋਲੋਂ ਕੋਹੇ ਨੂਰ ਲਿਆ, ਜਿਸ ਨੂੰ ਗੋਰੇ ਲੋਕ ਕਹਿੰਦੇ ਹਨ ਕਿ ਮਹਾਰਾਜ ਦਲੀਪ ਸਿੰਘ ਨੇ ਕੋਹੇ ਨੂਰ ਗਿਫਟ ਦੇ ਰੂਪ ਵਿੱਚ ਦਿੱਤਾ ਸੀ। ਇਸ ਕੋਹੇ ਨੂਰ ਨੂੰ ਕਈ ਹਿੱਸਿਆਂ ਵਿੱਚ ਵੰਡ ਕੇ ਟਾਵਰ ਆਫ ਲੰਡਨ ਅਤੇ ਰਾਣੀ ਦੇ ਤਾਜ ਵਿੱਚ ਲਗਾਇਆ ਹੋਇਆ ਹੈ। ਮਹਾਰਾਜਾ ਦਲੀਪ ਸਿੰਘ ਜੀ ਦੀ ਛੋਟੀ ਉਮਰ ਹੋਣ ਕਰਕੇ ਪਹਿਲਾਂ ਲਾਹੌਰ ਤੋਂ ਜਲੰਧਰ, ਫਿਰ ਪਟਿਆਲਾ ਅਤੇ ਬਾਅਦ ਵਿੱਚ ਘੁੰਮ ਘੁੰਮਾ ਕੇ ਲੰਡਨ UK ਲੈ ਆਏ। ਆਪ ਜੀ ਨੂੰ ਇੱਕ ਅੰਗਰੇਜ਼ ਪਾਦਰੀ ਦੀ ਦੇਖ ਰੇਖ ਵਿੱਚ ਰੱਖਿਆ ਤਾਂ ਕਿ ਸਿੱਖ ਧਰਮ ਨੂੰ ਭੁੱਲ ਜਾਵੇ। ਇਸ ਉਪਰੰਤ ਸਿੱਖ ਕਮਿਊਨਿਟੀ ਦੇ ਸਾਰੇ ਇਤਿਹਾਸਕ ਗੁਰਦੁਆਰੇ ਅਤੇ ਧਾਰਮਿਕ ਸਥਾਨ ਆਪਣੇ ਕਬਜ਼ੇ ਵਿੱਚ ਕਰ ਲਏ ਸਨ। ਉਹ ਗੁਰੂ ਘਰ ਜਿਨ੍ਹਾਂ ਦੀ ਸ਼ੇਰੇ ਪੰਜਾਬ ਇੱਜ਼ਤ ਕਰਦਾ ਸੀ, ਬ੍ਰਿਟਿਸ਼ ਸਰਕਾਰ ਉਹਨਾਂ ਦੀ ਬੇਅਦਬੀ ਕਰਨ ਲੱਗੀ। ਜਿਵੇਂ ਕਿ ਸਭ ਜਾਣਦੇ ਹਨ ਕਿ ਕਾਫ਼ੀ ਜੱਦੋਜਹਿਦ ਬਾਅਦ 15 ਅਗਸਤ 1947 ਨੂੰ ਭਾਰਤ ਸਿਰਫ ਸ਼ਹੀਦ ਊਧਮ ਸਿੰਘ, ਭਾਲ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ ਵਰਗਿਆਂ ਸਿੱਖ ਯੋਧਿਆਂ ਕਰਕੇ ਯਾਦ ਹੋਇਆ ਸੀ। ਇਹਨਾਂ ਸਭ ਦੀ ਕੁਰਬਾਨੀ ਕਰਕੇ ਇੱਕ ਵੱਖਰਾ ਦੇਸ਼ ਪਾਕਿਸਤਾਨ ਹੋਂਦ ਵਿੱਚ ਆਇਆ, ਲੇਕਿਨ ਸਾਡੇ ਮਹਾਂ ਪੰਜਾਬ ਨੂੰ ਗਾਂਧੀ ਨਹਿਰੂ ਖਾ ਗਏ। 1947 ਤੋਂ ਪਹਿਲਾਂ ਜਦੋਂ ਬਟਵਾਰੇ ਦੀ ਗੱਲ ਚੱਲ ਰਹੀ ਸੀ ਤਾਂ ਉਸ ਸਮੇਂ UK ਦੇ ਪ੍ਰਧਾਨ ਮੰਤਰੀ ਮਿਸਟਰ ਚਰਚਲ ਨੇ ਇਹਨਾਂ ਦੇ ਨਾਲ ਬਲਦੇਵ ਸਿੰਘ, ਜੋ ਉਸ ਸਮੇਂ ਸਿੱਖ ਕਮਿਊਨਿਟੀ ਦਾ ਲੀਡਰ ਸੀ, ਉਸ ਨੂੰ ਵੀ ਸੱਦਿਆ ਸੀ। ਪ੍ਰਧਾਨ ਮੰਤਰੀ ਮਿਸਟਰ ਚਰਚਲ ਸਿੱਖਾਂ ਨੂੰ ਆਪਣਾ ਮਹਾਂ ਪੰਜਾਬ ਦੇਣ ਲਈ ਤਿਆਰ ਸੀ। ਅਫਸੋਸ ਕਿ ਉਸ ਨੂੰ ਗਾਂਧੀ ਨਹਿਰੂ ਵਰਗਲਾ ਕੇ ਵਾਪਸ ਭਾਰਤ ਲੈ ਆਏ। ਉਸ ਨਾਲ ਪੰਜਾਬ ਬਾਰੇ ਜੋ ਵਾਅਦੇ ਕੀਤੇ ਸਨ ਸਭ ਉੱਪਰ ਪਾਣੀ ਫੇਰ ਦਿੱਤਾ। ਜਿਸ ਸਿੱਖ ਕਮਿਊਨਿਟੀ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ 95% ਕੁਰਬਾਨੀਆਂ ਦਿੱਤੀਆਂ ਸਨ, ਉਸ ਨੂੰ ਜਰਾਇਮ ਪੇਸ਼ਾ ਕੌਮ ਕਹਿਣਾ ਸ਼ੁਰੂ ਕਰ ਦਿੱਤਾ, ਸਿੱਖੀ ਨੂੰ ਢਾਲ ਲਾਉਣੀ ਸ਼ੁਰੂ ਕਰ ਦਿੱਤੀ। ਸਾਲ 1966 ਵਿੱਚ ਪੰਜਾਬ ਦੇ ਕਈ ਟੋਟੇ ਕਰ ਦਿੱਤੇ, ਜਿਸ ਵਿੱਚ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਹੋਂਦ ਵਿੱਚ ਆਏ। ਪੰਜਾਬ ਦੇ ਪਾਣੀ ਅੱਧੇ ਰਹਿ ਗਏ। ਇਹਨਾਂ ਗੈਰਤਮੰਦ ਲੋਕਾਂ ਨੇ ਪੰਜਾਬ ਦੀ ਕੋਈ ਰਾਜਧਾਨੀ ਵੀ ਨਹੀਂ ਰਹਿਣ ਦਿੱਤੀ। ਚੰਡੀਗੜ੍ਹ ਨੂੰ 2 ਸਟੇਟਾਂ ਦੀ ਰਾਜਧਾਨੀ ਬਣਾ ਕੇ ਰੱਖ ਦਿੱਤਾ ਗਿਆ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ ਦੀ ਦੁਰਦਸ਼ਾ ਵਿੱਚ ਕਿਸ ਦਾ ਹੱਥ ਹੋ ਸਕਦਾ ਹੈ? ਇਸ ਦਾ ਇਹੀ ਜਵਾਬ ਹੋਵੇਗਾ ਕਿ ਸਿੱਖ ਲੀਡਰਸ਼ਿਪ ਆਪਣੀ ਅਣਖ ਨੂੰ ਤਿਆਗ ਕੇ ਜਨਸੰਘ ਦੀ ਝੋਲੀ ਵਿੱਚ ਡਿੱਗ ਪਈ। ਉਹ ਪੰਜਾਬ ਜਿਸ ਨੇ 1947 ਦੇ ਬਾਅਦ ਹਰੀ ਕ੍ਰਾਂਤੀ, ਚਿੱਟੀ ਕ੍ਰਾਂਤੀ ਲਿਆ ਕੇ ਸਾਰੇ ਭਾਰਤ ਨੂੰ ਅਨਾਜ ਅਤੇ ਦੁੱਧ ਪੈਦਾ ਕਰਕੇ ਦਿੱਤਾ ਸੀ, ਉਹ ਪੰਜਾਬ ਵਿੱਚ ਅੱਜ ਦਾ ਕਿਸਾਨ ਖੁਦਕੁਸ਼ੀਆਂ ਦਾ ਰਾਹ ਅਪਣਾ ਰਿਹਾ ਹੈ, ਕਿਉਂਕਿ ਅਕਾਲੀ ਅਤੇ ਕਾਂਗਰਸੀ ਸਿਆਸੀ ਲੀਡਰ ਮਿਲ ਕੇ ਪੰਜਾਬ ਨੂੰ ਤਬਾਹ ਕਰ ਰਹੇ ਹਨ। ਇਹਨਾਂ ਲੋਕਾਂ ਨੂੰ ਆਪਣੀ ਕੁਰਸੀ ਪਿਆਰੀ ਹੈ, ਨਾ ਕਿ ਪੰਜਾਬ ਦਾ ਭਾਈਚਾਰਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਇਹਨਾਂ ਲੋਕਾਂ ਦਾ ਕਬਜ਼ਾ ਹੈ। ਪੰਜਾਬ ਦੇ ਸਾਰੇ ਗੁਰੂ ਘਰਾਂ ਦਾ ਚੜ੍ਹਾਵਾ ਇਹਨਾਂ ਲੋਕਾਂ ਦੇ ਕੋਲ ਜਾਂਦਾ ਹੈ। ਦੋਸਤੋ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਵਿਖੇ ਸੰਸਾਰਕ ਪੱਧਰ ਤੋਂ ਚੜ੍ਹਾਵਾ ਚੜ੍ਹਦਾ ਹੈ। ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਅਰਬਾਂ ਖਰਬਾਂ ਰੁਪਇਆਂ ਵਿੱਚ ਹੁੰਦਾ ਹੈ, ਲੇਕਿਨ ਇਹ ਪੈਸਾ ਕਿੱਥੇ ਜਾਂਦਾ ਹੈ ਇਸਦਾ ਆਮ ਆਦਮੀ ਨੂੰ ਕੋਈ ਪਤਾ ਨਹੀਂ। ਇਹ ਜ਼ਰੂਰ ਪਤਾ ਕਿ ਚੋਣਾਂ ਦੇ ਦੌਰਾਨ ਜੋ ਚੈੱਕ ਦਿੱਤੇ ਜਾਂਦੇ ਹਨ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਵਿੱਚੋਂ ਜਾਂਦੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਅੱਜ ਤੱਕ ਕੋਈ ਵੀ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਹਸਪਤਾਲ ਨਹੀਂ ਬਣਿਆ। ਜੇਕਰ ਸ਼੍ਰੋਮਣੀ ਕਮੇਟੀ ਚਾਹੇ ਤਾਂ ਉਹ ਪੰਜਾਬ ਨੂੰ ਇੱਕ ਸੋਨੇ ਦੀ ਚਿੜੀ ਬਣਾ ਸਕਦੀ ਹੈ, ਲੇਕਿਨ ਸ਼੍ਰੋਮਣੀ ਕਮੇਟੀ ਉੱਪਰ ਸਿਰਫ ਇੱਕ ਸਿਆਸੀ ਪਰਿਵਾਰ ਦਾ ਕਬਜ਼ਾ ਹੈ, ਜਿਸ ਨਾਲ ਜਨਸੰਘ ਵੀ ਭਾਈਵਾਲ ਹੈ। ਇਹਨਾਂ ਲੋਕਾਂ ਨੇ ਪੰਜਾਬ ਉੱਪਰ 25 ਸਾਲ ਰਾਜ ਕੀਤਾ, ਉਹ ਪੰਜਾਬ ਨੂੰ ਲੱਖਾਂ ਤੋਂ ਕੱਖਾਂ ਦਾ ਬਣਾ ਕੇ ਰੱਖ ਦਿੱਤਾ। ਜਿਸ ਪੰਜਾਬ ਵਿੱਚ ਲੋਕ ਦੁੱਧ ਘਿਓ ਖਾਂਦੇ ਸਨ, ਉਹਨਾਂ ਲੋਕਾਂ ਨੂੰ ਚਿੱਟੇ ਕਾਲੇ ਨਸ਼ੇ ਉੱਪਰ ਲਗਾ ਦਿੱਤਾ, ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਜਗ੍ਹਾ ਗਲਤ ਪਾਸੇ ਲਗਾਇਆ, ਜਿਸ ਕਰਕੇ ਪੰਜਾਬ ਦਾ ਹਰ ਨੌਜਵਾਨ ਵਿਦੇਸ਼ ਜਾਣ ਦੀ ਲਾਲਸਾ ਰੱਖਦਾ ਹੈ, ਭਾਵੇਂ ਕਿ ਉਹ ਕਿਸੇ ਵੀ ਗਲਤ ਤਰੀਕੇ ਨਾਲ ਜਾਵੇ। ਉਹ ਅਕਾਲੀ ਅਤੇ ਕਾਂਗਰਸੀ ਜੋ ਮਹਾਰਾਜੇ ਵਰਗੇ ਬਣਨ ਦੀ ਗੱਲ ਕਰਦੇ ਹਨ, ਉਹ ਤਾਂ ਉਹਨਾਂ ਦੇ ਕਦਮਾਂ ਉੱਪਰ 100% ਵੀ ਨਹੀਂ ਚੱਲ ਸਕੇ। ਇਹ ਲੋਕ ਵੱਡੇ ਵੱਡੇ ਮਹਿਲਾਂ ਵਿੱਚ ਬੈਠ ਕੇ ਆਮ ਪਬਲਿਕ ਨੂੰ ਗੁੰਮਰਾਹ ਕਰ ਰਹੇ ਹਨ। ਅਗਸਤ 2015 ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਲੇਕਿਨ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਇਸ ਬੇਅਦਬੀ ਬਾਰੇ ਚੰਗਾ ਸਟੈਂਡ ਨਹੀਂ ਲਿਆ ਤਾਂ ਕਿ ਉਹ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾ ਸਕੇ। ਸਗੋਂ ਦੋਨੋਂ ਪਾਰਟੀਆਂ ਇੱਕ ਮਿੱਤਰਤਾ ਵਾਲੀ ਖੇਡ ਖੇਡ ਰਹੀਆਂ ਹਨ। ਅਕਾਲੀ ਭਾਜਪਾ ਦੀ ਸਰਕਾਰ ਵੇਲੇ ਹੋਈ ਇਸ ਬੇਅਦਬੀ ਦੇ ਬਾਅਦ ਵਿੱਚ ਕਾਂਗਰਸ ਆਈ ਤਾਂ ਉਸਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਿਠਾਇਆ। ਉਹਨੇ ਆਪਣਾ ਫੈਸਲਾ ਦੱਸਿਆ ਤਾਂ ਕਾਂਗਰਸ ਨੇ ਸਿੱਟ ਬਿਠਾਈ। ਜਦੋਂ ਸਿੱਟ ਨੇ ਆਪਣਾ ਫੈਸਲਾ ਦੱਸਿਆ ਤਾਂ ਕਾਂਗਰਸ ਨੇ ਉਸ ਫੈਸਲੇ ਨੂੰ ਲਾਗੂ ਨਹੀਂ ਕੀਤਾ, ਕਿਉਂਕਿ ਉਸਦੀ ਅਕਾਲੀ ਭਾਜਪਾ ਨਾਲ ਭਾਈਵਾਲੀ ਦੀ ਸਾਂਝ ਹੈ। ਸੰਨ 1947 ਤੋਂ ਅੱਜ ਤੱਕ ਨਾਨਕ ਨਾਮ ਲੇਵਾ ਸਿੱਖ ਇਹੀ ਅਰਦਾਸ ਕਰਦਾ ਰਿਹਾ ਕਿ ਅਕਾਲ ਪੁਰਖ ਸਾਡੇ ਕੋਲੋਂ ਵਿਛੜੇ ਹੋਏ ਗੁਰਧਾਮਾਂ ਨੂੰ ਦੇਖਣ ਦਾ ਉੱਦਮ ਅਤੇ ਬਲ ਬਖਸ਼ੇ ਜੀ। ਇਹਨਾਂ ਵਿਛੜੇ ਗੁਰਧਾਮਾਂ ਨੂੰ ਦੇਖਣ ਦਾ ਉੱਦਮ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਯਤਨਾਂ ਰਾਹੀਂ ਹੋਇਆ। ਜਦੋਂ ਸਿੱਧੂ ਸਾਹਿਬ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਬਣਨ ਸਮੇਂ ਉੱਥੇ ਗਏ ਤਾਂ ਉੱਥੋਂ ਦੇ ਆਰਮੀ ਚੀਫ ਨੂੰ ਜੱਫੀ ਪਾ ਕੇ ਮਿਲੇ ਤਾਂ ਉਹਨਾਂ ਖੁਦ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹਣਾ ਹੈ, ਜਿਸ ਨੂੰ ਸਿੱਧੂ ਸਾਹਿਬ ਨੇ ਖਿੜੇ ਮੱਥੇ ਪ੍ਰਵਾਨ ਕੀਤਾ ਅਤੇ ਕਿਹਾ ਕਿ ਮੈਂ ਨੇ ਬਾਬੇ ਨਾਨਕ ਨੇ ਖੁਦ ਮੋਹਰਬਾਨੀ ਕੀਤੀ ਹੈ। ਇਸ ਸਮੇਂ ਜਦ ਕਿ ਪੰਜਾਬ ਦੇ ਕੇਂਦਰ ਦੇ ਕੈਬਨਿਟ ਮੰਤਰੀ ਇਸ ਦਾ ਕ੍ਰੈਡਿਟ ਲੈ ਰਹੇ ਹਨ। ਪਿਛਲੇ ਦਿਨੀ ਸੋਸ਼ਲ ਮੀਡੀਆ ਉੱਪਰ ਇੱਕ ਕੱਟੜ ਹਿੰਦੂ ਵੀਰ ਦੀ ਰਿਪੋਰਟ ਸੀ ਕਿ ਉਹ ਖੁਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਗਿਆ। ਉਸਨੇ ਬਾਬਾ ਦੀਪ ਸਿੰਘ ਅਤੇ ਲੰਗਰ ਦੀ ਮਰਿਆਦਾ ਦੇਖੀ ਤਾਂ ਉਹ ਹੈਰਾਨ ਹੋ ਗਿਆ। ਉਸਨੇ ਕਿਹਾ ਕਿ ਸਿੱਧੂ ਸਾਹਿਬ ਨੇ ਬਾਬੇ ਨਾਨਕ ਦੇ ਕਰਤਾਰਪੁਰ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਸਿੱਧਾ ਰਸਤਾ ਖੋਲ੍ਹ ਦਿੱਤਾ। ਉਸ ਹਿੰਦੂ ਵੀਰ ਨੇ ਇਹ ਵੀ ਕਿਹਾ ਕਿ ਜੋ ਸਿੱਖ ਕੌਮ ਨਹੀਂ ਕਰ ਸਕੀ ਉਹ ਕੰਮ ਸਿੱਧੂ ਨੇ ਕਰ ਦਿੱਤਾ। ਅਫਸੋਸ ਕਿ ਅੱਜ ਦੇ ਸਮੇਂ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਆਪਣੇ ਸਵਾਰਥ ਦੀਆਂ ਰੋਟੀਆਂ ਸੇਕ ਰਹੇ ਹਨ। ਚਿਹਰੇ ਦੀ ਚਮਕ ਅਤੇ ਸੁੰਦਰਤਾ ਲਈ ਘਰੇਲੂ ਵਰਤੋਂ ਦੀਆਂ 7 ਚੀਜ਼ਾਂ। ਹਰ ਕੋਈ ਚਾਹੁੰਦਾ ਹੈ ਕਿ ਉਹ ਖੂਬਸੂਰਤ ਲੱਗੇ, ਪਰ ਇਸ ਬਦਲਦੇ ਮੌਸਮ 'ਚ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਚਮੜੀ ਅਤੇ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚਿਹਰੇ ਦੀ ਖੂਬਸੂਰਤੀ ਵਧਾਉਣ ਲਈ ਔਰਤਾਂ ਕਰੀਮਾਂ ਜਾਂ ਹੋਰ ਖੂਬਸੂਰਤੀ ਉਤਪਾਦਾਂ ਦੀ ਵਰਤੋਂ ਕਰਦੀਆਂ ਹਨ, ਪਰ ਇਸ ਨਾਲ ਨਾ ਤਾਂ ਸੁੰਦਰਤਾ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਨਾ ਹੀ ਚਿਹਰੇ 'ਤੇ ਨਿਖਾਰ ਆਉਂਦਾ ਹੈ। ਜੇਕਰ ਤੁਸੀਂ ਵੀ ਚਮੜੀ 'ਤੇ ਚਮਕ ਲਿਆਉਣ ਵਾਲੀ ਕਰੀਮ ਦੀ ਵਰਤੋਂ ਕਰਕੇ ਥੱਕ ਗਏ ਹੋ ਤਾਂ ਆਪਣੀ ਖੁਰਾਕ 'ਚ ਇਹਨਾਂ 7 ਚੀਜ਼ਾਂ ਨੂੰ ਸ਼ਾਮਿਲ ਕਰਕੇ ਵੇਖੋ। ਇਸ ਨਾਲ ਨਾ ਸਿਰਫ ਤੁਹਾਡੇ ਚਿਹਰੇ 'ਤੇ ਨਿਖਾਰ ਆ ਜਾਵੇਗਾ, ਸਗੋਂ ਇਸ ਨਾਲ ਖੂਬਸੂਰਤੀ ਸੰਬੰਧੀ ਸਮੱਸਿਆਵਾਂ ਵੀ ਦੂਰ ਰਹਿਣਗੀਆਂ। ਅਚਾਰ, ਮੁਰੱਬਾ ਜਾਂ ਜੈਮ ਦੇ ਰੂਪ 'ਚ ਆਵਲੇ ਦੀ ਵਰਤੋਂ ਸੰਬੰਧੀ ਚਮੜੀ ਸੰਬੰਧੀ ਸਮੱਸਿਆਵਾਂ ਨੂੰ ਦੂਰ ਰੱਖਦੀ ਹੈ। ਤੁਸੀਂ ਇਸ ਨੂੰ ਪਾਊਡਰ ਜਾਂ ਜੂਸ ਦੇ ਰੂਪ 'ਚ ਵੀ ਆਪਣੀ ਖੁਰਾਕ 'ਚ ਸ਼ਾਮਿਲ ਕਰ ਸਕਦੇ ਹੋ। ਆਵਲੇ ਦੀ ਹਰ ਰੋਜ਼ ਵਰਤੋਂ ਕਰਨ ਨਾਲ ਪਾਚਨ ਸਿਸਟਮ ਦੇ ਨਾਲ ਨਾਲ ਚਮੜੀ ਵੀ ਚੰਗੀ ਰਹਿੰਦੀ ਹੈ। ਨਾਰੀਅਲ ਪਾਣੀ 'ਚ ਮੌਜੂਦ ਐਂਟੀ ਆਕਸੀਡੈਂਟ, ਅਮੀਨੋ ਐਸਿਡ ਅਤੇ ਕਈ ਪੋਸ਼ਕ ਤੱਤ ਚਮੜੀ ਨੂੰ ਪੋਸ਼ਣ ਦਿੰਦੇ ਹਨ। ਜੇਕਰ ਤੁਸੀਂ ਵੀ ਚਮੜੀ 'ਤੇ ਚਮਕ ਚਾਹੁੰਦੇ ਹੋ ਤਾਂ ਹਫ਼ਤੇ 'ਚ ਇੱਕ ਵਾਰ ਨਾਰੀਅਲ ਪਾਣੀ ਜ਼ਰੂਰ ਪੀਓ। ਅਖਰੋਟ ਚਮੜੀ ਲਈ ਕਿਸੇ ਖਜ਼ਾਨੇ ਤੋਂ ਘੱਟ ਨਹੀਂ। ਇਸ ਦੀ ਵਰਤੋਂ ਤਾਂ ਸੁੰਦਰਤਾ ਉਤਪਾਦਾਂ 'ਚ ਵੀ ਕੀਤੀ ਜਾਂਦੀ ਹੈ। ਵਿਟਾਮਿਨ, ਖਣਿਜ ਅਤੇ ਐਂਟੀ ਆਕਸੀਡੈਂਟਸ ਨਾਲ ਭਰਪੂਰ ਮੁੱਠੀ ਭਰ ਅਖਰੋਟ ਦੀ ਰੋਜ਼ਾਨਾ ਵਰਤੋਂ ਨਾਲ ਚਮੜੀ 'ਚ ਨਿਖਾਰ ਆ ਜਾਵੇਗਾ। ਸੰਤਰਾ ਵੀ ਸਾਡੀ ਚਮੜੀ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਦਾ ਰਸ ਪੀਣ ਜਾਂ ਰੋਜ਼ ਇੱਕ ਸੰਤਰਾ ਖਾਣ ਨਾਲ ਕਲਸ਼ਾਈਆਂ, ਦਾਗ ਧੱਬਿਆਂ ਅਤੇ ਚੁਰੜੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਵਿਟਾਮਿਨ ਸੀ ਅਤੇ ਮੈਗਨੇਸ਼ੀਅਮ ਨਾਲ ਭਰਪੂਰ ਨਿੰਬੂ ਪਾਣੀ ਦੀ ਵਰਤੋਂ ਵੀ ਚਿਹਰੇ ਦੀਆਂ ਕਈ ਸਮੱਸਿਆ ਨੂੰ ਦੂਰ ਕਰਦੀ ਹੈ। ਇਸ ਤੋਂ ਇਲਾਵਾ ਹਰ ਰੋਜ਼ ਅੱਧਾ ਨਿੰਬੂ ਖਾਣਾ ਵੀ ਚਮੜੀ ਲਈ ਫਾਇਦੇਮੰਦ ਹੁੰਦਾ ਹੈ। ਦਹੀਂ ਨਾਲ ਚਮੜੀ ਹਮੇਸ਼ਾ ਸਿਹਤਮੰਦ ਰਹਿੰਦੀ ਹੈ, ਇਸ ਲਈ ਦੁਪਹਿਰ ਦੇ ਖਾਣੇ 'ਚ ਇੱਕ ਕੌਲੀ ਦਹੀਂ ਦਾ ਸੇਵਨ ਜ਼ਰੂਰ ਕਰੋ। ਇਸ ਤੋਂ ਇਲਾਵਾ ਦਹੀਂ ਵਿੱਚ ਸ਼ਹਿਦ ਮਿਲਾ ਕੇ ਲਾਉਣ ਨਾਲ ਵੀ ਕਈ ਸੁੰਦਰਤਾ ਸੰਬੰਧੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਸੇਬ ਦੇ ਟੁਕੜਿਆਂ ਨੂੰ ਰਾਤ ਭਰ ਚਿਹਰੇ 'ਤੇ ਰਗੜ ਕੇ ਸਵੇਰੇ ਧੋ ਲਓ। ਇਸ ਨਾਲ ਅੱਖਾਂ ਦੁਆਲੇ ਕਾਲੇ ਘੇਰੇ, ਦਾਗ ਧੱਬੇ ਅਤੇ ਕਲਸ਼ਾਈਆਂ ਵਰਗੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ। ਇਸ ਤੋਂ ਇਲਾਵਾ ਇਸ ਦੀ ਵਰਤੋਂ ਚਮੜੀ ਲਈ ਵੀ ਫਾਇਦੇਮੰਦ ਹੁੰਦੀ ਹੈ। ਹੁਣ ਕਾਵਿ ਕਿਆਰੀ 'ਚੋਂ ਪੇਸ਼ ਹਨ ਕੁਝ ਨਜ਼ਮਾਂ। ਪਹਿਲੀ ਹੈ ਦੁੱਖ ਸੁੱਖ। ਜੋ ਸੋਹਣ ਮਹੇਰੂ ਕੈਲੀਫੋਰਨੀਆ ਦੀ ਲਿਖੀ ਹੋਈ ਹੈ। ਦੁੱਖ ਭੈੜਾ ਕਹਿ ਨਾ ਹੋਇਆ, ਗਮ ਸਾਤੋਂ ਸਹਿ ਨਾ ਹੋਇਆ, ਤੜਪਾਂ ਦਾ ਇਜ਼ਹਾਰ ਸਾਡਾ ਕੀਤੇ ਬਿਨ ਰਹਿ ਨਾ ਹੋਇਆ। ਚੁੱਪ ਵੀ ਗਹਿਰੀ ਹੋ ਗਈ, ਜਿੰਦ ਡੁੱਬਦੀ ਜਾਂਦੀ ਡੁੱਬ ਗਈ, ਨੀਤਾਂ ਅੰਦਰ ਗਰਕ ਗਈ ਅਤੇ ਹਸਤੀ ਦੇ ਵਿੱਚ ਖੁੱਭ ਗਈ। ਮਨ ਉਦਾਸ, ਦਿਲ ਉਦਾਸ, ਛਣ ਉਦਾਸੀ 'ਚ ਲੰਘ ਗਿਆ, ਰੰਗ ਬਦਲਦੀ ਰੰਗਸ਼ਾਲਾ ਨੂੰ ਰੰਗ ਨਿਰਾਲਾ ਰੰਗ ਗਿਆ। ਲੰਘਦਾ ਨਾ ਵਕਤ ਅਡੋਲ ਬਣ ਕੇ, ਨਿੱਤ ਸਹਾਰੇ ਲੱਭਦਾ ਏ, ਦਿਲ ਵਿੱਚ ਵੱਜੇ ਚੋਟ ਜਗੂਜੀ, ਇਹ ਵੀ ਭੈਣਾ ਰੱਬ ਭਾਣਾ ਰੱਬ ਦਾ ਏ। ਜਿਉਂਦਾ ਮਰ ਕੇ ਰੋਜ਼ ਰੋਜ਼ ਅੰਗ ਸੰਗ ਬਣ ਕੇ ਰਹਿਣ ਜਿਹਾ, ਅਤੇ ਸੀਨੇ ਵਿੱਚ ਉਦਾਸੀ ਏ, ਖਾਬਾਂ ਵਿੱਚ ਕੋਈ ਵਹਿਣ ਜਿਹਾ। ਮਨ ਭਰ ਕੇ ਵਿੱਚ ਡੁੱਲ ਜਾਂਦਾ, ਸਬਰ ਵੀ ਮੁੱਕਦਾ ਜਾਂਦਾ ਹੈ, ਅੱਖੀਆਂ ਵਿੱਚੋਂ ਦਰਿਆ ਵਗਦਾ ਉਹ ਵੀ ਸੁੱਕਦਾ ਜਾਂਦਾ ਹੈ। ਯਾਦਾਂ ਸੰਗ ਫਰਿਆਦਾਂ ਵੀ ਜ਼ਿੰਦਗੀ ਨਾਲ ਹੀ ਬੀਤਦੀਆਂ, ਕਿਉਂ ਮੁੜ ਮੁੜ ਚੇਤੇ ਆਵਣ ਜੋ ਗੱਲਾਂ ਨੇ ਅਤੀਤ ਦੀਆਂ। ਮੁੜ ਪਲ ਚੇਤੇ ਆਉਂਦਾ ਏ, ਫਿਰ ਵਕਤ ਸਹਾਈ ਹੁੰਦਾ ਏ, ਆਉਂਦੀ ਯਾਦ ਏ ਵੇਲੇ ਦੀ, ਦਿਲ ਹੱਸਦਾ ਅਤੇ ਕਦੇ ਰੋਂਦਾ ਏ। ਯਾਦ ਮਹੇੜੂ ਆਉਂਦੇ ਨੇ ਜੋ ਦਿਲ ਦੇ ਵਿੱਚ ਨਿੱਤ ਵੱਸਦੇ ਨੇ, ਦੁੱਖ ਸੁੱਖ ਵਾਲੇ ਸਮੇਂ ਸਹਾਈ, ਕਦੇ ਰੋਂਦੇ ਨੇ ਕਦੇ ਹੱਸਦੇ ਨੇ, ਦੁੱਖ ਸੁੱਖ ਵਾਲੇ ਸਮੇਂ ਸਹਾਈ, ਕਦੇ ਰੋਂਦੇ ਨੇ ਕਦੇ ਹੱਸਦੇ ਨੇ। ਦੂਜੀ ਕਵਿਤਾ ਹੈ ਆ ਗਿਆ ਵੇਲਾ, ਜੋ ਅਮਰਜੀਤ ਟਾਂਡਾ ਦੀ ਲਿਖੀ ਹੋਈ ਹੈ। ਜੇ ਉਹ ਮਨੁੱਖ ਹੁੰਦੇ ਤਾਂ ਫੁੱਲ ਗੁਲਾਮ ਨਾ ਹੁੰਦੇ, ਜੇ ਉਹ ਮਨੁੱਖ ਹੁੰਦੇ ਤਾਂ ਫੁੱਲ ਗੁਲਾਮ ਨਾ ਹੁੰਦੇ। ਸੂਰਜ ਹਰ ਵਿਹੜੇ ਜਾਂਦਾ, ਹਰ ਝੌਂਪੜੀ ਦੀ ਕੁੱਖ 'ਚ ਲੋ ਲਿਖੀ ਜਾਂਦੀ। ਕੱਚੀ ਨੀਂਦੇ ਨਾ ਉੱਠਦੇ ਮੇਰੇ ਜਾਏ, ਰੱਜ ਰੱਜ ਸੌਂਦੀਆਂ ਰਾਤਾਂ ਥੱਕੀਆਂ ਟੁੱਟੀਆਂ, ਹੱਸਦੀਆਂ ਖੇਡਦੀਆਂ ਦੁਪਹਿਰਾਂ ਸ਼ਾਮਾਂ। ਰੂਹਾਂ ਕਰਲਾਉਂਦੀਆਂ ਨਾ, ਭੁੱਖੀਆਂ ਚੀਕਾਂ ਦੀ ਆਵਾਜ਼ ਨਾ ਆਉਂਦੀ, ਕੰਧਾਂ ਚੀਰਦੀ ਬੂਹੇ ਭੰਨਦੀ ਔਂਸੀਆਂ ਪਾਉਂਦੀਆਂ, ਰੀਝਾਂ ਨਾ ਡਿੱਗਦੀਆਂ ਹਫ ਹਫ ਹੱਕ ਮੰਗਦੀ ਆਵਾਜ਼, ਫਾਂਸੀ ਨਾ ਟੰਗੀ ਜਾਂਦੀ। ਅਦਾਲਤ ਜੇ ਹੁੰਦੀ ਤਾਂ ਫੈਸਲੇ ਸੱਚ ਦੇ ਵੀ ਹੱਕ 'ਚ ਹੁੰਦੇ, ਤਰੀਕਾਂ ਜੇ ਪੈਂਦੀਆਂ ਤਾਂ ਉਮਰਾਂ ਤੋਂ ਲੰਮੀਆਂ ਨਾ ਹੁੰਦੀਆਂ। ਚੰਦ ਹੁੰਦਾ ਤਾਂ ਸਾਡੀ ਛੱਤ 'ਤੇ ਵੀ ਕਦੇ ਆਉਂਦਾ, ਖੜਕਾਉਂਦਾ ਕਦੇ ਸਾਡਾ ਵੀ ਬੂਹਾ, ਤਾਰੇ ਹੁੰਦੇ ਤਾਂ ਸਾਡੇ ਹਿੱਸੇ ਦੇ ਵੀ ਹੋਣੇ ਸੀ, ਅਰਸ਼ ਹੁੰਦਾ ਤਾਂ ਅਸੀਂ ਵੀ ਪੀਂਘਾਂ ਪਾ ਲੈਂਦੇ ਕਦੇ ਸਤਰੰਗੀ। ਕੁੱਲੀਆਂ 'ਚ ਕਿਉਂ ਨਹੀਂ ਦਿਸਦਾ ਹਨੇਰਾ, ਧਨਾਡਾਂ ਦੇ ਘਰੀ ਜਾਂਦੇ ਸੂਰਜ ਨੇ। ਕੁੱਲੀਆਂ 'ਚ ਕਿਉਂ ਨਹੀਂ ਦਿਸਦਾ ਹਨੇਰਾ, ਧਨਾਡਾਂ ਦੇ ਘਰੇ ਜਾਂਦੇ ਸੂਰਜ ਨੂੰ। ਨੰਗੇ ਤਨ ਠਰਦੇ ਕਿਉਂ ਨਹੀਂ, ਨਜ਼ਰੀ ਪੈਂਦੇ ਏਡੀ ਵੱਡੀ ਤਾਰਿਆਂ ਜੜੀ ਅੰਬਰੀ ਰਜਾਈ ਨੂੰ। ਕਿੱਥੇ ਹੈ ਤੁਹਾਡਾ ਇਨਸਾਫ ਪਸੰਦ ਦਰਬਾਰ 'ਤੇ ਰਾਜਾ, ਅਤੇ ਉਹਦੀ ਇਨਸਾਫ ਵੰਡ ਦੀ ਛਾਤੀ। ਹੁਣ ਆ ਗਿਆ ਇਹ ਵੇਲਾ ਜਦ ਅਜਿਹੇ ਤਖਤਾਂ ਦੇ ਪਾਵੇ ਹਿੱਲਣਗੇ, ਮੁਕਟ ਰੁੱਲਣਗੇ ਇਹਨਾਂ ਦੇ, ਜਿਸਮ ਨੇ ਵਿਕਣਗੇ ਹੁਣ ਬਾਜ਼ਾਰਾਂ ਵਿੱਚ, ਮੰਡੀਆਂ 'ਚ ਸੁਫਨੇ ਨਹੀਂ ਸਾੜਨਗੇ, ਹੁਣ ਭੁੱਖੇ ਪੇਟ ਵੀ ਲੜਨਗੇ, ਹੁਣ ਭੁੱਖੇ ਪੇਟ ਵੀ ਲੜਨਗੇ। ਅਗਲੀ ਕਵਿਤਾ ਹੈ ਕਲਮਾਂ ਦੇ ਵਾਰਸ, ਜੋ ਪ੍ਰਿੰਸੀਪਲ ਕੁਮਦ ਸ਼ਰਮਾ ਦੀ ਲਿਖੀ ਹੋਈ ਹੈ। ਇਹ ਕਲਮਾਂ ਦੇ ਵਾਰਸ ਨੇ ਕਿਤਾਬਾਂ ਜੋ ਫੋਲ ਰਹੇ, ਅੱਜ ਮਿਲ ਰਹੇ ਉਹਨਾਂ ਨੂੰ ਕਦੇ ਜੋ ਅਨਮੋਲ ਰਹੇ। ਕਿਸੇ ਦੇ ਹੱਥ ਰਵਿੰਦਰਨਾਥ ਟੈਗੋਰ ਹੈ ਅਤੇ ਕਿਸੇ ਕੋਲ ਮਦਰ ਟਰੇਸਾ ਹੈ, ਕੋਈ ਬੁੱਲੇ ਅਤੇ ਫਰੀਦ ਦਾ ਮੁਰੀਦ ਹੈ, ਕਿਸੇ ਦੇ ਹੱਥਾਂ 'ਚ ਭਗਤ ਸਿੰਘ ਸ਼ਹੀਦ ਹੈ। ਸਾਰੇ ਹੀ ਵਿਦਿਆਰਥੀ ਕਿਤਾਬਾਂ ਲਈ ਆ ਗਏ, ਗਹਿਣਾ ਉਹ ਗੱਲ ਅੱਜ ਸਾਹਿਤ ਦਾ ਪਾ ਗਏ। ਪੜ੍ਹ ਕੇ ਕਬੀਰ ਅਤੇ ਰਹੀਮ ਉਹ ਗਾ ਰਹੇ, ਮੀਰਾ ਅਤੇ ਸੂਰਦਾਸ ਇੱਕ ਦੂਜੇ ਨੂੰ ਸੁਣਾ ਰਹੇ। ਕੋਈ ਕਹੇ ਮੈਂ ਤਾਂ ਵਿਗਿਆਨੀ ਸਾਰੇ ਪੜ੍ਹਨੇ, ਕੋਈ ਕਹੇ ਮੈਂ ਤਾਂ ਤਾਰਿਆਂ ਨੂੰ ਪੜ੍ਹਨਾ। ਦੇਖੋ ਇਹਨਾਂ ਬੱਚਿਆਂ 'ਚ ਕਿੰਨਾ ਸਾਰਾ ਚਾਅ ਹੈ, ਗਿਆਨ ਦੇ ਭੰਡਾਰ ਵਿੱਚ ਹੋਇਆ ਬਦਲਾਅ ਹੈ। ਅੱਖਰਾਂ ਦੇ ਸਾਥੀ ਬਣ ਜ਼ਿੰਦਗੀ ਸਵਾਰ ਲਓ, ਕਲਮਾਂ ਦੇ ਵਾਰਸ ਹੋ, ਭਾਸ਼ਾਵਾਂ ਵੀ ਸੁਧਾਰ ਲਓ। ਪੜ੍ਹਨੀ ਕਿਤਾਬ ਜਿਹਨੇ ਰੁਚੀ ਹੈ ਬਣਾ ਲਈ, ਜ਼ਿੰਦਗੀ ਦੀ ਸੱਚਮੁੱਚ ਜਾਚ ਉਹਨੂੰ ਆ ਗਈ। ਪੜ੍ਹਨੀ ਕਿਤਾਬ ਜਿਹਨੇ ਰੁਚੀ ਹੈ ਬਣਾ ਲਈ, ਜ਼ਿੰਦਗੀ ਦੀ ਸੱਚਮੁੱਚ ਜਾਂਚ ਉਹਨੂੰ ਆ ਗਈ। ਡਬਈ ਤੋਂ 67,000 ਪਾਉਂਡ ਦੀਆਂ ਸਿਗਰਟਾਂ ਸਮਗਲ ਕਰਨ ਵਾਲੇ ਟੱਬਰ ਨੂੰ ਲਮਕਵੀਆਂ ਸਜ਼ਾ। ਬਰਮਿੰਘਮ ਇੱਥੋਂ ਦੇ ਇੱਕ ਟੱਬਰ ਨੂੰ ਸੂਟ ਕਿੱਟਾਂ ਵਿੱਚ ਡਬਈ ਤੋਂ 67,000 ਪਾਉਂਡ ਕੀਮਤ ਦੀਆਂ ਸਿਗਰਟਾਂ ਸਮਗਲ ਕਰਨ ਦੇ ਦੋਸ਼ ਤਹਿਤ ਲਮਕਵੀਆਂ ਸਜ਼ਾਵਾਂ ਸੁਣਾਈਆਂ ਗਈਆਂ। ਬਰਮਿੰਘਮ ਕਰਾਊਨ ਕੋਰਟ ਵਿੱਚ ਬੀਤੇ ਹਫ਼ਤੇ 22 ਅਗਸਤ ਨੂੰ ਦੱਸਿਆ ਗਿਆ ਕਿ 6 ਮਈ 2019 ਨੂੰ ਟਿਪਟਨ ਦਾ 42 ਸਾਲਾ ਟੈਕਸੀ ਡਰਾਈਵਰ ਜੁਨੇਦ ਅਹਿਮਦ ਅਤੇ ਉਸਦੀ ਪਤਨੀ 38 ਸਾਲਾ ਸਲਮਾ ਖਾਨਮ ਅਤੇ ਹੈਂਡਸਵਰਥਵੁੱਡ ਦੀ ਰਹਿਣ ਵਾਲੀ ਇਹਨਾਂ ਦੀ ਰਿਸ਼ਤੇਦਾਰ 42 ਸਾਲਾ ਸਈਦਾ ਬੇਗਮ ਡਬਈ ਦੇ 3 ਦਿਨਾਂ ਟੂਰ ਬਾਅਦ ਬਰਮਿੰਘਮ ਏਅਰਪੋਰਟ 'ਤੇ ਉਤਰੇ ਸਨ। ਇਹਨਾਂ ਤਿੰਨਾਂ ਕੋਲ 15 ਸੂਟਕੇਸ ਸਨ ਅਤੇ ਕਸਟਮ ਵਾਲਿਆਂ ਨੂੰ ਇਤਲਾਹ ਕੀਤੇ ਬਿਨਾਂ ਏਅਰਪੋਰਟ ਦੀਆਂ ਹਰੀਆਂ ਬੱਤੀਆਂ ਵਿੱਚੋਂ ਬਾਹਰ ਨਿਕਲ ਗਏ ਸਨ, ਪਰ ਇਕੱਲੇ ਇਕੱਲੇ ਕੋਲ 5-5 ਸੂਟਕੇਸ ਵੇਖ ਕੇ ਕਸਟਮ ਵਾਲਿਆਂ ਨੇ ਇਹਨਾਂ ਨੂੰ ਰੋਕ ਲਿਆ ਸੀ ਅਤੇ ਪੁੱਛਗਿੱਛ ਦੌਰਾਨ ਤਿੰਨੋਂ ਆਪਸ ਵਿੱਚ ਰਿਸ਼ਤੇਦਾਰ ਨਿਕਲੇ ਸਨ। ਜਦ ਸੂਟਕੇਸ ਖੋਲ੍ਹੇ ਗਏ ਤਦ ਉਹਨਾਂ ਵਿੱਚ ਇਹਨਾਂ ਦਾ ਨਿੱਜੀ ਸਮਾਨ ਬਹੁਤ ਘੱਟ ਸੀ, ਜਦਕਿ 15 ਸੂਟਕੇਸ ਸਿਗਰਟਾਂ ਨਾਲ ਭਰੇ ਹੋਏ ਸਨ। ਕਸਟਮ ਅਧਿਕਾਰੀਆਂ ਨੇ ਇਹਨਾਂ ਕੋਲੋਂ 66,754 ਪਾਉਂਡ ਕੀਮਤ ਦੀਆਂ 166,000 ਸਿਗਰਟਾਂ ਬਰਾਮਦ ਕੀਤੀਆਂ। ਅਦਾਲਤ ਨੇ ਟੈਕਸ ਦੀ ਚੋਰੀ ਕਰਨ ਦੇ ਮਾਮਲੇ ਵਿੱਚ ਤਿੰਨਾਂ ਨੂੰ ਦੋਸ਼ੀ ਦੱਸਦਿਆਂ ਹਰੇਕ ਨੂੰ 16 ਮਹੀਨੇ ਦੀ ਕੈਦ ਅਤੇ 2 ਸਾਲ ਲਈ ਲਮਕਮੀ ਸਜ਼ਾ ਸੁਣਾਈ। ਯੂਰਪ ਨਾਲ ਅਸਫਲ ਸਮਝੌਤੇ ਦੇ ਮੱਦੇਨਜ਼ਰ ਬਰਤਾਨਵੀਆਂ ਵੱਲੋਂ ਖਾਣ ਵਾਲੀਆਂ ਵਸਤਾਂ ਅਤੇ ਦਵਾਈਆਂ ਜਮ੍ਹਾਂ ਕਰਨ ਦਾ ਰੁਝਾਨ। ਲੰਡਨ। ਬਰਤਾਨੀਆ ਦਾ ਯੂਰਪ ਨਾਲ ਕਿਸੇ ਸੰਧੀ ਬਿਨਾਂ ਤੋੜ ਵਿਛੋੜਾ ਹੋਣ ਦੀ ਸੂਰਤ ਵਿੱਚ ਘਬਰਾਏ ਬਰਤਾਨਵੀਆਂ ਵੱਲੋਂ ਆਪਣੇ ਘਰਾਂ ਵਿੱਚ ਖਾਣ ਵਾਲੀਆਂ ਵਸਤਾਂ, ਦਵਾਈਆਂ ਅਤੇ ਹੋਰ ਰਿਓਨਾਂ ਦੀ ਲੋੜ ਵਾਲੇ ਸਮਾਨ ਜਮ੍ਹਾਂ ਕਰਨ ਦੇ ਰੁਝਾਨ ਦਾ ਖੁਲਾਸਾ ਹੋਇਆ ਹੈ। ਸੰਡੇ ਟਾਈਮਜ਼ ਵੱਲੋਂ ਯੂਗਬ ਰਾਹੀਂ ਕਰਾਏ ਗਏ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ 31 ਅਕਤੂਬਰ ਨੂੰ ਬਰਤਾਨਵੀਆਂ ਦਾ ਯੂਰਪ ਨਾਲ ਕੋਈ ਸਮਝੌਤਾ ਸਿਰੇ ਨਾ ਚਾੜਨ ਦੀ ਸੂਰਤ ਵਿੱਚ ਲੋਕ ਘਬਰਾਏ ਹੋਏ ਹਨ ਅਤੇ ਯੂਕੇ ਵਿੱਚ ਘਰੇਲੂ ਸਮਾਨ ਅਤੇ ਦਵਾਈਆਂ ਦੀ ਘਾਟ ਨੂੰ ਮੁੱਖ ਰੱਖਦੇ ਹੋਏ ਲੋਕਾਂ ਵੱਲੋਂ ਵਿੱਤੋਂ ਬਾਹਰੇ ਹੋ ਕੇ ਖਾਣ ਵਾਲੀਆਂ ਵਸਤਾਂ, ਦਵਾਈਆਂ ਅਤੇ ਹੋਰ ਜ਼ਰੂਰੀ ਸਮਾਨ ਘਰਾਂ ਵਿੱਚ ਜਮ੍ਹਾਂ ਕੀਤਾ ਜਾ ਰਿਹਾ ਹੈ। ਸਰਵੇਖਣ ਅਨੁਸਾਰ 14 ਪਿੱਛੇ ਇੱਕ ਬਰਤਾਨਵੀ ਇਸ ਰੁਝਾਨ ਵਿੱਚ ਸ਼ਾਮਲ ਹੈ। ਪਿਛਲੇ ਸਾਲ ਸਮਝੌਤੇ ਦੀ ਤਰੀਕ ਤੋਂ ਪਹਿਲਾਂ 4% ਲੋਕਾਂ ਨੇ ਘਰਾਂ ਵਿੱਚ ਸਮਾਨ ਜਮ੍ਹਾਂ ਕੀਤਾ ਸੀ, ਜਦਕਿ ਇਸ ਸਾਲ ਇਹ ਸੰਖਿਆ 7% ਤੱਕ ਪਹੁੰਚ ਗਈ ਹੈ। ਲੋਕ ਸਭ ਤੋਂ ਵੱਧ ਡੱਬਾਬੰਦ ਖਾਣੇ ਅਤੇ ਸੁੱਕੇ ਖਾਣੇ ਭਾਰੀ ਮਾਤਰਾ ਵਿੱਚ ਖਰੀਦ ਰਹੇ ਹਨ, ਜਦਕਿ ਬਹੁ ਗਿਣਤੀ ਦਵਾਈਆਂ ਖਰੀਦ ਕੇ ਘਰਾਂ ਵਿੱਚ ਜਮ੍ਹਾਂ ਕਰ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਮਝੌਤੇ ਸਿਰੇ ਨਾ ਚੜ੍ਹਨ ਦੀ ਸੂਰਤ ਵਿੱਚ ਬਰਤਾਨੀਆ ਰੋਜ਼ਾਨਾ ਦੀਆਂ ਲੋੜ ਵਾਲੀਆਂ ਵਸਤਾਂ ਵਿੱਚ ਕਿਲਤ ਦਾ ਸਾਹਮਣਾ ਕਰੇਗਾ ਅਤੇ ਮਹਿੰਗਾਈ ਬਹੁਤ ਹੋ ਜਾਵੇਗੀ। ਵੀ ਹੈਵ ਨਾਓ ਰੀਚ ਦ ਐਂਡ ਆਫ ਦਾ ਪੰਜਾਬੀ ਟੋਕਿੰਗ ਨਿਊਜ਼ ਪੇਪਰ। ਇਫ ਯੂ ਵਿਸ਼ ਟੂ ਕੰਟੈਕਟ ਦ ਸਾਊਂਡ ਸਰਵਿਸਿਸ ਡਿਪਾਰਟਮੈਂਟ ਵਿਸਟਾ, ਪਲੀਜ਼ ਟੈਲੀਫੋਨ 0116-249-8839 and leave a message on the answering machine. Goodbye, ਧੰਨਵਾਦ।